ਗੁਰੂ
ਸਤਨਾਮ ਵਾਹਿਗੁਰੂ ਸਤ
ਇੱਕ ਮਿੰਟ ਇੱਧਰ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਾਤੇ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ ਤਨ ਧਨ ਕਲਤ ਸਭ ਦੇਖ ਅਭਿਮਾਨਾ ਬਿਨ ਨਾਵੈ ਕਿਛ ਸੰਗ ਨ ਜਾਨਾ ਰਹਾਉ ਕੀਚੇ ਰਸ ਭੋਗ ਖੁਸ਼ੀਆਂ ਮਨ ਕੇ ਰੇ ਤਨ ਲੋਕਾਂ ਤਨ ਭਸਮ ਢੇਰੇ ਖਾਕੂ ਖਾਕ ਰਲੈ ਸਭ ਫੈਲ ਬਿਨ ਸ਼ਬਦ ਨਹੀਂ ਉਤਰੈ ਮੈਲ ਗੀਤ ਰਾਗ ਘਨ ਤਾਲ ਸਿਕੂਰੇ ਤ੍ਰੇਹ ਗੁਣ ਉਪਜੈ ਬਿਨ ਸੈ ਦੂਰੇ ਦੂਜੀ ਦੁਰਮਤ ਦਰਦ ਨ ਜਾਏ ਛੂਟੈ ਗੁਰਮੁਖ ਦਾਰੂ ਗੁਣ ਗਾਏ ਧੋਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜੇ ਨਾਟਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ ਸੂਕਰ ਸਵਾਨ ਗਰਦਪ ਮੰਜਾਰਾ ਪਸ਼ੂ ਮਲੇਛ ਨੀਚ ਚੰਡਾਲਾ ਗੁਰ ਤੇ ਮੋਹ ਫੇਰੇ ਤਿਨ ਜੋਨ ਪਵਾਈਐ ਬੰਧਨ ਬਾਧਿਆ ਆਈਐ ਜਾਈਐ ਗੁਰ ਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਹ ਪੂਛ ਨਾ ਹੋਏ ਮਾਨੇ ਹੁਕਮ ਸੀਜੈ ਦਰ ਸੋਏ ਸਤਗੁਰ ਮਿਲੈ ਤਾਂ ਤਿਸ ਕੋ ਜਾਣੈ ਰਹਿ ਰਜਾਈ ਹੁਕਮ ਪਛਾਣ ਹੁਕਮ ਪਛਾਣ ਸੱਚੈ ਦਰਵਾਸ ਕਾਲ ਬਿਕਾਲ ਸ਼ਬਦ ਭਏ ਨਾਸ रह अतीत जाने सब तिसका। तन मन अर्पै है एहो जिसका, ना ओह आवे ना ओह जाए, नानक साचे साच समाए। ना ओह आवे ना ओह जाए, नानक साचे साच समाए। वाहे गुरु जी का खालसा, वाहे गुरु जी की फतेह।
सतनाम तनु वाहे गुरु, साहिब जियो, तनु वाहे गुरु, साहिब जियो, कृपा करो दीन के दाते, मेरा गुण अवगण नाम विचारो को, कृपा करो दीन के दाते, मेरा गुण अवगण नाम विचारो कोई, माटी का क्या थोपै स्वामी, मानस की गत एही, दंडौत बंदन अनेक बार, सर्व कला समरथ, डोलन तेरा खो प्रभु, नानक दे कर हाथ, डोलन ते राखो प्रभु, नानक दे कर हाथ। परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सतगुरां दे अज दे आए हुए इलाही हुक्म दी शब्द दी विचार सरवण करन दे लई आप जी इकत्तर होए हो। अज जो सतगुरां ने समुची मानवता नूं आत्मक जीवन दा राह बख्श दिया होया, उन दुश्वारियां तो बचन लई सुचेत भी कीता, ਤੇ ਜਿਹੜਾ ਉਹਨਾਂ ਵਿੱਚ ਪਰਵਿਰਤ ਖਚਤ ਹੋ ਗਿਆ ਉਸ ਦੀ ਹਾਲ ਕੀ ਹੁੰਦਾ ਹੈ, ਇਸ ਦਾ ਜ਼ਿਕਰ ਵੀ ਕੀਤਾ। ਇਹ ਅੰਮ੍ਰਿਤ ਸ਼ਬਦ ਅਸ਼ਟਪਦੀ ਰੂਪ ਦੇ ਅੰਦਰ ਆਦਿ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਰਾਗ ਬਿਲਾਵਲ ਹੈ। ਇਸ ਅਸ਼ਟਪਦੀ ਦੇ ਆਰੰਭ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿਵੇਂ ਮਨ ਆਪਣੇ ਹੁਕਮ ਚਲਾਉਂਦਾ ਹੈ ਔਰ ਮਨਸਾ ਬੁੱਧੀ ਉਹਦੇ ਗੁਲਾਮ ਹੋ ਕੇ ਉਹਦੇ ਪਰਾਧੀਨ ਹੋ ਕੇ ਉਸ ਦੇ ਹੁਕਮ ਨੂੰ ਕਰਮ ਰੂਪ ਬਣਾਉਂਦੀ ਹੈ। ਫਿਰ ਇਨਸਾਨ ਮਾਇਆ ਦੇ ਨਸ਼ੇ ਵਿੱਚ ਕਿਵੇਂ ਗਲਤਾਨ ਹੁੰਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਤਿੰਨ ਚੀਜ਼ਾਂ, ਇੱਕ ਦੌਲਤ, ਦੂਸਰਾ ਆਪਣਾ ਸਰੀਰ ਔਰ ਤੀਸਰਾ ਸ਼ਬਦ ਵਰਤੇ ਹੈ ਇਸਤਰੀ, ਤਿੰਨਾਂ ਚ ਪ੍ਰਵਿਰਤ ਹੁੰਦਾ, ਰੰਗ ਰਲੀਆਂ ਖੁਸ਼ੀਆਂ ਮਾਣਦਾ, ਪਰ ਜਦੋਂ ਉਸ ਪਰਮਾਤਮਾ ਦਾ ਹੁਕਮ ਵਰਤਦਾ ਤਨ ਸੜ ਕੇ ਰਾਖ ਹੋ ਜਾਂਦਾ। ਧਨ ਨੂੰ ਸਾਂਭਣ ਵਾਸਤੇ ਲੋਕ ਆ ਜਾਂਦੇ ਨੇ ਤੇ ਇਨਸਾਨ ਸੰਸਾਰ ਤੋਂ ਕੁਛ ਵੀ ਖੱਟ ਕੇ ਨਹੀਂ ਜਾਂਦਾ। ਗੁਰੂ ਤੋਂ ਮੂੰਹ ਫੇਰ ਕੇ ਕੇਵਲ ਆਉਣ ਜਾਣ ਦੇ ਚੱਕਰ ਵਿੱਚ ਹੀ ਇਹ ਪਿਆ ਰਹਿੰਦਾ ਹੈ। ਪਰ ਇਸ ਅਸ਼ਟਪਦੀ ਦੇ ਅਖੀਰ ਤੇ ਜੋ ਪਰਮਾਤਮਾ ਦੀ ਮਿਲੀ ਕੋਈ ਦਾਤ ਪ੍ਰਾਪਤ ਕਰਕੇ ਉਹਦਾ ਸ਼ੁਕਰ ਕਰਦੇ ਨੇ, ਉਸ ਦਾ ਅਭਿਮਾਨ ਤੇ ਹੰਕਾਰ ਨਹੀਂ ਕਰਦੇ। ਇਹ ਸਾਰੀਆਂ ਦਾਤਾਂ ਉਹਦੀਆਂ ਜਾਣ ਕੇ, ਇਨ੍ਹਾਂ ਦਾਤਾਂ ਵਿੱਚ ਅਤੀਤ ਰਹਿ ਕੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਜਪਦੇ ਨੇ, ਪ੍ਰਭੂ ਦੀ ਦਰਗਾਹ ਵਿੱਚ ਉਨ੍ਹਾਂ ਦੀ ਪੁੱਛ ਪੜਤਾਲ ਕੋਈ ਲੇਖਾ ਮੰਗਣ ਵਾਲਾ ਨਹੀਂ ਤੇ ਉਹ ਮਾਲਕ ਦੇ ਦਰ ਤੇ ਸੱਚ ਵਿੱਚ ਲੀਨ ਹੋ ਜਾਂਦੇ ਨੇ। ਇਹ ਹੈ ਅੱਜ ਦੇ ਇਸ ਅੰਮ੍ਰਿਤ ਬਚਨ ਦੀ ਵਿਚਾਰ, ਜਿਸ ਨੂੰ ਆਪਾਂ ਵਿਸਤਾਰ ਸਹਿਤ ਵਿਚਾਰਨ ਦਾ ਯਤਨ ਕਰਨਾ ਹੈ। ਆਪ ਸਾਰੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਅੰਦਰ ਨੂੰ ਟਿਕਾਉਂਦੇ ਹੋਏ ਬੜੇ ਪਿਆਰ ਅਦਬ ਨਾਲ ਅਸੀਸ ਬਖਸ਼ੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਆਪ ਹਿਰਦੇ ਦੀ ਗਰੀਬੀ, ਅੰਦਰ ਦਾ ਟਿਕਾ, ਸ਼ਰਧਾ ਅਕੀਦਤ ਬਖਸ਼ ਕੇ ਆਪ ਹੀ ਵਿਚਾਰ ਕਰਾ ਲਵੋ। ਪਿਆਰ ਅਦਬ ਨਾਲ ਸਾਧ ਸੰਗਤ ਜੀ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ।
ਰਾਗ ਬਿਲਾਵਲ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਇਸ ਸ਼ਬਦ ਨੂੰ ਉਚਾਰਨ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਨੇ ਬਖਸ਼ਿਸ਼ ਕੀਤੀ ਹੈ।
ਮਨ ਕਾ ਕਹਿਆ ਮਨਸਾ ਕਰੈ।
ਹਜ਼ੂਰ ਨੇ ਇਸ ਅਸ਼ਟਪਦੀ ਨੂੰ ਉਚਾਰਨ ਕਰਦੇ ਹੋਏ ਜੋ ਪਹਿਲੀ ਤੁਕ ਪਹਿਲੇ ਪਦੇ ਵਿੱਚ ਬਖਸ਼ਿਸ਼ ਕੀਤੀ ਉਹ ਇਹ ਹੈ, ਮਨ ਕਾ ਕਹਿਆ ਮਨਸਾ ਕਰੈ। ਅਖਰੀ ਅਰਥ ਇਹਦੇ ਇਹ ਕਰਾਂਗੇ कि मन दे बोल मन दे शब्द ते होर थोड़े जे सरल अर्थ जे करने होन मन का कहया दा अर्थ ते मन दा हुकम मन दी आग्या ते नाल शब्द गुरुदेव ने वरत्या है मनसा उंज वैसे मनसा दा अर्थ इच्छा भी है तांग भी है पर इत्थे जदो अर्थ करांगे ते सुगड़ विद्वाना ने इत्थे मनसा दे अर्थ कीते ने बुद्धि के जो कुछ मन हुक्म दे रहा है पहला सिर्फ असी इस पदे दे अखरी अर्थ वेख लईए फिर विस्तार सहित इनू विचार ने जो मन कह रहा है मनसा जिहड़ी है ओ कुछ कर रही है मन का कहया मनसा करे इहदा मतलब जो मन ने कह दिता बुद्धि ने ओ कुछ काम करना शुरू कर दिता है।
इहो मन पुन पाप उचर
मन की करदा है ए कदी पाप दे फुरने कदी पुन दे फुरने कदी पाप पुन दी विचार विच प्या होया है पर तत् वस्तु तो ए विरला विरवा रह गया है।
माया मद माती त्रिपत न आवे
गुरु नानक साहिब बख्शिश करदे ने माया मद माते त्रिपत न आवे माया दा अर्थ आपां सारे समझने खां अगे असी वाचने भी हैं इसनु मद दा अर्थ नशा ते माते दा अर्थ उस नशे दे विच मस्त होया कहिंदे जिस बंदे नू माया दा नशा चढ़ जाए जेड़ा बंदा माया दे नशे विच मस्त हो जाए सच एवे कि उस नू अंदरो तृप्ति शांति टिका कदी भी नसीब नहीं कुंदा।
त्रिपत मुकत मन साचा पावे
गुरु नानक साहिब बख्शिश कर रहे ने तृप्ति मिल सकती है तृप्ति दे नाल नाल मुक्ति मिल सकती है पर शर्त जे सच्चे पार ब्रह्म परमेश्वर नू पा जाइए जा इयों बेनती कर देवां कि जिन्हां दे मन विच सच्चा वाहिगुरु जी चंगा लगन लग पिया कहिंदे ने ओ तृप्त भी हो जांदे ने ओ मुक्त भी हो जांदे ने। इहने पहले पदे दीआं चार तुकां जिन्हां दे अर्थ असी शुरू कीते ने दास अज आरंभ विच इक बेनती करनी चाहेगा इस मन दे मुतलक क्योंकि आ दो चीजां जरूरी वाचन वालियां सन एक मन ते दूसरी मनसा ते गुरु ग्रंथ साहिब दे जितने भी शब्द हुक्म रूप चापा पढ़ने हैं मेरा ख्याल एक एक अखर नूं ध्यान च लैके ते सुहिरदता नाल भावना नाल अर्थ भाव आपां विचारीए ते एक एक शब्द जेड़ा साडी जिंदगी दा पार उतारा करन वास्ते समर्थ है। हुण मन शब्द दी वरतों असी बड़ा करने पहली दस बेनती करेगा मन है की चीज कई बार असी विचारिया भी है उस तो बाद दूजा शब्द दे मनसा ते अज अर्ज कीती है मनसा दे अर्थ कीते ने बुद्धि अकल शब्द वरत लईए गुरु ग्रंथ साहिब दी पवित्र बाणी च असल च जेड़ी साडी बॉडी है एदे विच्चों सानू पंज कर्म इंद्रे जेड़े ने ओ स्पष्ट दिसदे ने साडी बॉडी दे पंज जेड़े कर्म इंद्रे ने काम करन वाले संद कह लईए इंद्रे दी शब्द वरत लवां ओ दिसदे ने ते इसे बॉडी विच पंज ज्ञान इंद्रे ने देरे नजर आउंदे ने पर चेते रखियो जदो ओ कोई चीज महसूस करदे ने ओ कर्म इंद्रियां दी तरह एक्शन करदे नजर नहीं आउंदे पर उस संवेदना नू अपने आप अंदर महसूस करी जांदे इहनू फिर थोड़ा जा मैं विचार सकां देखो कर्म इंद्रे एक्शन करदे दिस रहे मैं मुंह तो बोल रहा आप जी सुन रहे हो मैं अखा नाल देख रहा पर अखा नाल देख के मैं की सोचना पिया ए आप जी नूं पता नहीं लगेगा ए ज्ञान इंद्र अपना कर्म कर रहे पंज जेड़े कर्म इंद्रे ने ओ एक्शन है समझ लो मान लो आ साडा मुख है ए कर्म इंद्र बोलदा है भोजन छकदा है ਸਾਡੇ ਹੱਥ ਨੇ ਇਹ ਕਰਮ ਇੰਦਰ ਹੈ, ਅਸੀਂ ਕੋਈ ਕੰਮ ਇਹਦੇ ਨਾਲ ਕਰਾਂਗੇ ਪਤਾ ਲੱਗੇਗਾ। ਸਾਡੇ ਪੈਰ ਨੇ ਕਰਮ ਇੰਦਰ ਆਖੇ, ਸਾਡੇ ਪਰਮਾਤਮਾ ਨੇ ਬਾਡੀ ਦਾ ਸਿਸਟਮ ਬਣਾਇਆ। ਇਹਨੂੰ ਵਾਸ਼ਨਾ ਤੋਂ ਉਪਰ ਉੱਠ ਕੇ ਵਿਚਾਰੀਏ ਕਿ ਇਸ ਬਾਡੀ ਵਿਚ ਜੋ ਕੁਝ ਆਪਾਂ ਪਾਉਂਦੇ ਪਏ ਹਾਂ, ਜਿੰਨੀ ਕੁ ਚੀਜ਼ ਇਸ ਬਾਡੀ ਲਈ ਲਾਹੇਵੰਦ ਹੈ ਤੰਦਰੁਸਤ ਸਰੀਰ ਲਈ, ਉਹ ਕੁਝ ਤਾਂ ਬਾਡੀ ਵਿਚ ਪਰਮਾਤਮਾ ਨੇ ਰਚਾ ਦਿੱਤੀ, ਤੇ ਜਿਹੜੀ ਬਾਡੀ ਵਿਚ ਨਹੀਂ ਟਿਕ ਸਕਦੀ ਜਿਹਨੂੰ ਆਪਾਂ ਮਲ ਕਹਿੰਦੇ ਹਾਂ, ਪਰਮਾਤਮਾ ਨੇ ਉਸ ਮਲ ਖਾਰਜ ਕਰਨ ਦਾ ਦੁਆਰ ਵੀ ਬਣਾ ਦਿੱਤਾ, ਉਹ ਵੀ ਇਕ ਕਰਮ ਇੰਦਰਾ ਹੈ। ਉਸ ਤੋਂ ਬਾਅਦ ਪੰਜਵਾਂ ਜਿਹਨੂੰ ਸਿਆਣੇ ਸ਼ਬਦ ਵਰਤਦੇ ਨੇ ਜਨਨ ਇੰਦਰਾ, ਜਿਸ ਰਾਹੀਂ ਇਨਸਾਨ ਦਾ ਜਨਮ ਹੁੰਦਾ, ਪੈਦਾਇਸ਼ ਹੁੰਦੀ। ਮੈਂ ਬੇਨਤੀ ਕਰਾਂਗਾ ਇਹ ਪੰਜ ਕਰਮ ਇੰਦਰੇ ਬਾਹਰ ਮੁਖੀ ਦਿਸਦੇ ਨੇ। ਉਸ ਤੋਂ ਬਾਅਦ ਨੇ ਪੰਜ ਸਾਡੇ ਗਿਆਨ ਇੰਦਰੇ, ਇਹ ਅੱਖਾਂ ਗਿਆਨ ਇੰਦਰਾ ਨੇ, ਕੰਨ ਸਾਡੇ ਗਿਆਨ ਇੰਦਰਾ ਨੇ, ਆ ਸਾਡੀ ਜਿਹੜੀ ਰਸਨਾ ਹੈ ਇਹ ਵੀ ਗਿਆਨ ਇੰਦਰਾ ਹੈ, ਨੱਕ ਸਾਡਾ ਗਿਆਨ ਇੰਦਰਾ ਹੈ, ਤੇ ਜਿਹੜੀ ਆ ਤੁਚਾ ਪੈਰ ਤੋਂ ਲੈ ਕੇ ਸਿਰ ਤੱਕ, ਜਾਂ ਇਉਂ ਕਹਿ ਲਈਏ ਜਿਸ ਸਕਿਨ ਨੇ ਚਮੜੀ ਨੇ ਪੂਰੇ ਤਨ ਨੂੰ ਢੱਕਿਆ, ਇਹ ਵੀ ਇੱਕ ਗਿਆਨ ਇੰਦਰਾ ਹੈ। ਜਿਵੇਂ ਅਸੀਂ ਮੁੱਖ ਹੱਥ ਪੈਰ ਦੇ ਕਰਮ ਦੱਸੇ, ਇਹ ਗਿਆਨ ਇੰਦਰਿਆਂ ਵਿੱਚੋਂ ਅੱਖਾਂ ਜਿਹੜੀਆਂ ਨੇ ਇਹਨਾਂ ਦਾ ਗਿਆਨ ਇੰਦਰਾ, ਇਹਨੇ ਰੂਪ ਦਾ ਗਿਆਨ ਇੰਦਰਾ, ਇਹ ਦੇਖਦੀਆਂ ਨੇ। ਕੰਨ ਜਿਹੜੇ ਨੇ ਇਹ ਸ਼ਬਦ ਦਾ ਗਿਆਨ ਇੰਦਰਾ ਨੇ, ਸੁਣਦੇ ਨੇ। ਨੱਕ ਸਾਡਾ ਜਿਹੜਾ ਇਹ ਗੰਧ ਦਾ ਗਿਆਨ ਇੰਦਰਾ ਹੈ, ਇਹਦੇ ਰਾਹੀਂ ਗੰਧ ਸੁਗੰਧ ਦਾ ਪਤਾ ਲੱਗਦਾ। ਜਿਹੜੀ ਸਾਡੀ ਰਸਨਾ ਹੈ ਇਹ ਰਸ ਦਾ ਗਿਆਨ ਇੰਦਰਾ, ਇਹਦੇ ਰਾਹੀਂ ਮਿੱਠਾ ਕੌੜਾ ਤੁਸ਼ੈਲਾ ਕੁਸ਼ੈਲਾ ਇਹਦਾ ਪਤਾ ਲੱਗਦਾ ਹੈ। ਉਸ ਤੋਂ ਬਾਅਦ ਜਿਹੜਾ ਪੰਜਵਾਂ ਗਿਆਨ ਇੰਦਰਾ ਹੈ ਇਹ ਸਾਡੀ ਚਮੜੀ ਹੈ, ਇਹਦੇ ਨਾਲ ਸਾਨੂੰ ਸਪਰਸ਼ ਦਾ ਪਤਾ ਲੱਗਦਾ। ਦੇਖੋ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ। ਉਸ ਤੋਂ ਬਾਅਦ ਇਸ ਬਾਡੀ ਵਿਚ ਜਿਹੜੇ ਅੰਗ ਨੇ, ਜਿਹੜੇ ਨਜ਼ਰ ਨਹੀਂ ਆਉਂਦੇ ਪਿਆ, ਹਾਰਟ ਏ ਸਾਡਾ, ਦਿਮਾਗ ਏ ਸਾਡਾ, ਕਿਡਨੀਆਂ ਨੇ ਸਾਡੀਆਂ, ਫੇਫੜੇ ਨੇ ਸਾਡੇ, ਪਰ ਮੈਂ ਬੇਨਤੀ ਕਰਾਂਗਾ ਉਹ ਦਿਸਦੇ ਨਹੀਂ ਪਏ, ਪਰ ਸਾਇੰਸ ਨੇ ਉਹਨਾਂ ਦੇ ਸਾਰਿਆਂ ਦੀਆਂ ਤਸਵੀਰਾਂ ਸਾਡੇ ਸਾਹਮਣੇ ਰੱਖ ਦਿੱਤੀਆਂ। ਆਹ ਤੇਰਾ ਹਾਰਟ ਹੈ, ਆਹ ਤੇਰੀ ਕਿਡਨੀ ਦੀ ਪੋਜੀਸ਼ਨ ਏ, ਆਹ ਤੇਰੇ ਦਿਮਾਗ ਦੀ ਹਾਲਤ ਹੈ, ਆਹ ਤੇਰੇ ਫੇਫੜਿਆਂ ਦੀ ਹਾਲਤ ਹੈ, ਇੱਥੋਂ ਤੱਕ ਕਿ ਸਰਜਰੀ ਕਰਕੇ ਉਹ ਜਿਹੜੇ ਬਾਡੀ ਦੇ ਪਾਰਟ ਨੇ, ਉਹ ਹਿੱਸੇ ਨੇ, ਉਹਨਾਂ ਨੂੰ ਡਾਕਟਰ ਬਾਹਰ ਵੀ ਕੱਢ ਕੇ ਰੱਖਦੇ ਅਸੀਂ ਦੇਖਨੇ। ਪਰ ਯਾਦ ਰੱਖਿਓ ਜਿਹੜੀ ਅੱਜ ਮੈਂ ਬੇਨਤੀ ਕਰਨ ਲੱਗਾ, ਮਨ ਕਾ ਕਹਿਆ ਮਨ ਸਾ ਕਰੇ, ਇਹਦੇ ਵਿੱਚ ਇੱਕ ਸਾਡਾ ਅੰਤ ਸ਼ਹਿਕਰਨ ਹੈ ਜਿਹੜਾ ਨਜ਼ਰ ਨਹੀਂ ਆਉਂਦਾ। ਇਹਨੂੰ ਪੁਰਾਤਨ ਵਿਦਵਾਨ ਇੱਕ ਸ਼ਬਦ ਵਰਤਦੇ ਸਨ, ਚੁਤਿਸ਼ਟ ਹੈ ਅੰਤਹਿਕਰਨ, ਅੰਤਹਿਕਰਨ ਅਸੀਂ ਪੜ੍ਹਨੇ ਹਾਂ। ਵੈਸੇ ਅੰਤਹਿਕਰਨ ਦਾ ਅਰਥ ਹੈ ਕਿ ਸਾਡੇ ਅੰਦਰ ਦਾ ਉਹ ਸਿਸਟਮ, ਉਹ ਸ਼ਕਤੀ ਜਿਹੜੀ ਨਜ਼ਰ ਨਹੀਂ ਆਉਂਦੀ ਪਰ ਕੰਮ ਬਾਡੀ ਉੱਤੇ ਪੂਰਾ ਕਰ ਰਹੀ ਹੈ, ਨਜ਼ਰ ਨਹੀਂ ਆਉਂਦੀ। ਹੁਣ ਜਿਹੜਾ ਅੰਤਹਿਕਰਨ ਹੈ ਇਹ ਅਸਲ ਚ ਚਾਰ ਸ਼ਕਤੀਆਂ ਨੇ, ਇਹਨਾਂ ਚਾਰਾਂ ਦੇ ਸਮੇਲ ਨੂੰ ਚੁਤਿਸ਼ਟੇ ਸ਼ਬਦ ਵਰਤਿਆ ਜਾਂਦਾ। ਇਹਨਾਂ ਨੂੰ ਅੰਦਰ ਦੀਆਂ ਇੰਦਰੀਆਂ ਵੀ ਕਿਹਾ ਜਾਂਦਾ, ਅੰਤਹਿਕਰਨ ਨੂੰ ਅੰਦਰ ਦੀ ਇੰਦਰੀ। ਹੁਣ ਜਿਹੜੀ ਅੰਤ ਸ਼ਹਿਕਰਨ ਵਿਚ ਜਾਂ ਅੰਤਹਿਕਰਨ ਪੰਜਾਬੀ ਸ਼ਬਦ ਵਰਤਾਂ, ਉਹ ਸਭ ਤੋਂ ਪਹਿਲਾਂ ਜਿਹੜਾ ਅੰਤਹਿਕਰਨ ਦਾ ਆਗੂ ਹੈ, ਲੀਡਰ ਹੈ, ਉਹ ਹੈ ਸਾਡਾ ਮਨ। ਜਿਹੜੇ ਚਾਰ ਇਕੱਠੀ ਨੇ, ਇੱਕ ਮਨ, ਦੂਸਰਾ ਹੈ ਬੁੱਧ ਜਿਹਨੂੰ ਅੱਜ ਸਤਿਗੁਰੂ ਨੇ ਮਨਸਾ ਕਿਹਾ, ਤੀਸਰਾ ਹੈ ਚਿੱਤ ਜਿਹਦਾ ਸੰਬੰਧ ਸਾਡੀ ਸਿਮਰਤੀ ਤੇ ਯਾਦ ਨਾਲ ਹੈ, ਤੇ ਚੌਥਾ ਅੰਤ ਸ਼ਹਿਕਰਨ ਦਾ ਭਾਗ ਹੈ ਹੰਕਾਰ, ਅਹੰਕਾਰ ਨੇ, ਹੰਕਾਰ ਜਿਹਦੇ ਕਰਕੇ ਸਾਡਾ ਸੰਬੰਧ ਮੇਰ ਤੇਰ ਮੈਂ ਮੇਰੀ ਨਾਲ ਬਣਦਾ ਹੈ। ਇਹ ਚਾਰ ਹੋ ਗਏ, ਮਨ, ਬੁੱਧ, ਚਿੱਤ ਤੇ ਹੰਕਾਰ। ਹੁਣ ਮਨ ਕੀ ਚੀਜ਼ ਹੈ? ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਜੇ ਕਿਤੇ ਮਨ ਦ੍ਰਿਸ਼ਟਮਾਨ ਹੁੰਦਾ ਨਾ, ਦਿਸਦਾ ਹੁੰਦਾ, ਜਿਵੇਂ ਸਾਡੇ ਆ ਨੇਤਰ ਨੇ, ਨੱਕ, ਕੰਨ, ਇਹਨਾਂ ਨੂੰ ਕੋਈ ਰੋਗ ਲੱਗੇ ਪਤਾ ਲੱਗ ਹੀ ਜਾਂਦਾ, ਅੱਖਾਂ ਸੁੱਜੀਆਂ ਨੇ, ਨੱਕ ਚੋਂ ਪਾਣੀ ਕਿਉਂ ਵਗ ਰਿਹਾ, ਕੰਨ ਚੋਂ ਪੀੜ ਹੋ ਰਹੀ ਹੈ। ਸੱਚ ਇਵੇਂ ਇਹਨਾਂ ਅੰਗਾਂ ਦੀ ਜਾਣਕਾਰੀ ਬਾਹਰ ਹੈ, ਇਹਨੂੰ ਕੋਈ ਦੇਖ ਕੇ ਵੀ ਕਹੇਗਾ ਵੀ ਤੇਰੇ ਅੰਗਾਂ ਨੂੰ ਕੀ ਮੁਸ਼ਕਲ, ਪਰ ਰੱਬ ਨੇ ਇੱਕ ਕਿਰਪਾ ਵਰਤਾਈ ਉਹਨੇ ਮਨ ਨੂੰ ਅਦ੍ਰਿਸ਼ਟ ਰੱਖਿਆ। ਜੇ ਮਨ ਦੇ ਗੰਧ ਦਾ ਪਤਾ ਲੱਗ ਜਾਂਦਾ ਸੱਚ ਇਹ ਵੇ ਕਿ ਸਕੇ ਭੈਣ ਭਰਾ ਮਾਂ ਬਾਪ ਪੁੱਤਰ ਧੀਆਂ ਨੇ ਕਿਸੇ ਨੇ ਇੱਕ ਦੂਜੇ ਤੇ ਭਰੋਸਾ ਨਹੀਂ ਸੀ ਕਰਨਾ, ਕਿਉਂਕਿ ਰੱਖਿਆ ਉਹਨੇ ਅਦ੍ਰਿਸ਼ਟ ਖੈ, ਸ਼ਕਤੀ ਉਸ ਸਰੀਰ ਵਿਚ ਖੈ। ਪਿਆਰੇ ਜਿਹੜਾ ਮਨ ਖੈ, ਸਿਆਣੇ ਲੋਕ ਕਹਿੰਦੇ ਨੇ ਇਹ ਵਿਚਾਰਾਂ ਦਾ ਇੱਕ ਸਮੂਹ ਹੈ, ਜਿਹਨੂੰ ਆਪ ਥੌਟ ਸ਼ਬਦ ਵਰਤ ਦੇਖੋ, ਖਿਆਲ ਸ਼ਬਦ ਵਰਤਦੇ ਹੋ, ਜਾਂ ਹੋਰ ਇੱਕ ਸ਼ਬਦ ਸਾਡਾ ਬੜਾ ਪ੍ਰਚਲਿਤ ਤੇ ਫੁਰਨੇ, ਜਿਹਨੂੰ ਅਸੀਂ ਫੁਰਨਾ ਕਹਿੰਦੇ। ਮਨ ਦਰਅਸਲ ਇੱਕ ਫੁਰਨਿਆਂ ਦਾ ਸਮੂਹ ਹੈ, ਤੇ ਯਾਦ ਰੱਖਿਓ ਜਿੰਨੀ ਦੇਰ ਤੱਕ ਬਾਡੀ ਹੈ ਜੇ ਬੰਦਗੀ ਨਹੀਂ ਇਹਦੇ ਚੋਂ ਨਿਰੰਤਰ ਫੁਰਨੇ ਨਿਕਲਣਗੇ। ਆਪ ਹੁਣ ਕਥਾ ਸੁਣ ਰਹੇ ਹੋ, ਹੁਣੀ ਝਾਤੀ ਮਾਰ ਕੇ ਦੇਖੋ ਇੱਕ ਸਕਿੰਟ ਪਹਿਲਾਂ ਤੁਹਾਡੇ ਮਨ ਚ ਕਿਹੜੇ ਫੁਰਨੇ ਪੈਦਾ ਹੋਏ। ਤੁਹਾਨੂੰ ਸਭ ਨੂੰ ਪਤਾ ਖਿਆਲ ਬਣਦੇ ਪਏ। ਮੈਂ ਇੱਥੇ ਇੱਕ ਉਦਾਹਰਨ ਦਿਆਂਗਾ, ਜਿਵੇਂ ਹਿਮਾਲਿਆ ਪਰਬਤ ਹੈ ਉੱਚਾ, ਉਹਦੇ ਬਰਫ਼ ਪਈ ਏ, ਤੇ ਚੇਤੇ ਰੱਖਿਓ ਜਿੰਨੀ ਦੇਰ ਤੱਕ ਉਹ ਪਹਾੜ ਹੈ ਉਹਦੀ ਬਰਫ਼ ਨੇ ਪਿਘਲਦੀ ਰਹਿਣਾ, ਤੇ ਜਿੰਨੀ ਦੇਰ ਤੱਕ ਇਹ ਸਰੀਰ ਏ ਇਸ ਵਿਚ ਟਿਕੇ ਹੋਏ ਮਨ ਨੇ ਵੀ ਪਿਘਲਦੇ ਰਹਿਣਾ, ਇਹਦੇ ਵਿਚੋਂ ਵੀ ਨਿਰੰਤਰ ਫੁਰਨੇ ਪੈਦਾ ਹੁੰਦੇ ਹੀ ਰਹਿੰਦੇ। ਇਹ ਫੁਰਨੇ ਫਿਰ ਕਰਦੇ ਨੇ ਅਸਰ ਸਾਡੀ ਬਾਡੀ ਉੱਤੇ ਵੀ। ਬੇਨਤੀ ਧਿਆਨ ਨਾਲ ਸੁਣੀ ਜਾਇਓ, ਅਸਲ ਚ ਮਨ ਇਕ ਫੁਰਨਾ ਹੈ, ਮਨ ਇਕ ਖਿਆਲ ਹੈ, ਮਨ ਇਕ ਵਿਚਾਰਾਂ ਦੀ ਪੋਟਲੀ ਹੈ। ਨਿਰੰਤਰ ਚੰਗੇ ਫੁਰਨੇ ਵੀ ਮੰਦੇ ਫੁਰਨੇ ਵੀ, ਤੇ ਇਸੇ ਕਰਕੇ ਜਿਨ੍ਹਾਂ ਲੋਕਾਂ ਦੀ ਮਤ ਉੱਤਮ ਹੁੰਦੀ ਏ, ਬੁੱਧੀ ਚੰਗੀ ਹੁੰਦੀ ਏ, ਅਕਲ ਚੰਗੀ ਹੁੰਦੀ ਏ, ਉਨ੍ਹਾਂ ਦਾ ਮਨ ਜਿਹੜਾ ਉਹ ਗੰਦੇ ਫੁਰਨਿਆਂ ਤੋਂ ਬਚ ਜਾਂਦਾ ਹੈ। ਚੰਗੀ ਬੁੱਧੀ ਚੰਗੀ ਮਤ ਉਨ੍ਹਾਂ ਦੀ ਹੁੰਦੀ ਏ ਜਿਨ੍ਹਾਂ ਦੇ ਖਿਆਲ ਬੜਾ ਆਪਸ ਚ ਜੁੜਿਆ ਸਾਰੇ ਚਾਰਾਂ ਦਾ, ਜਿਨ੍ਹਾਂ ਦੇ ਖਿਆਲ ਚੰਗੇ ਹੁੰਦੇ ਨੇ, ਤੇ ਖਿਆਲ ਚੰਗੇ ਉਨ੍ਹਾਂ ਦੇ ਹੁੰਦੇ ਨੇ ਜਿਹੜਾ ਚੰਗੀ ਸੰਗਤ ਕਰਦਾ, ਚੰਗੀ ਸੋਭਤ ਵਿਚ ਬੈਠਦਾ, ਤੇ ਜਿਹੜਾ ਪਰਮਾਤਮਾ ਦੀ ਬੰਦਗੀ ਵੀ ਜੁੜਦਾ ਹੈ। ਬੜੇ ਸਰਲ ਸ਼ਬਦਾਂ ਚ ਮੈਂ ਮਨ ਨੂੰ ਸਮਝਾਉਣ ਲਈ ਬੇਨਤੀ ਕਰ ਰਿਹਾ ਕਿ ਅਸਲ ਚ ਜਿਹੜਾ ਮਨ ਹੈ ਇਹਦੇ ਤੋਂ ਬਿਨਾਂ ਸਾਡਾ ਗੁਜ਼ਾਰਾ ਵੀ ਕੋਈ ਨਹੀਂ। ਪਿਆਰਿਓ, ਇਹਦੇ ਤੋਂ ਬਿਨਾਂ ਆਪਣਾ ਗੁਜ਼ਾਰਾ ਹੋ ਸਕੇਗਾ? ਮਹਾਰਾਜ ਜੀ ਨੇ ਬਾਣੀ ਚ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਮੈਨੂੰ ਮਾੜਾ ਵੀ ਬੜਾ ਕਿਹਾ, ਕੁੱਤਾ ਵੀ ਕਿਹਾ, ਕੁੜਿਆਰ ਵੀ ਕਿਹਾ, ਸੱਚ ਏਵੇ ਨੂੰ ਹਾਥੀ ਵੀ ਕਿਹਾ, ਇਹਨੂੰ ਸਤਿਗੁਰੂ ਨੇ ਊਠ ਵੀ ਕਿਹਾ, ਇਹਨੂੰ ਬੈਲ ਸ਼ਬਦ ਵੀ ਵਰਤਿਆ, ਪਰ ਸਭ ਕੁਝ ਕਹਿ ਕੇ ਕਹਿੰਦੇ ਨੇ ਕਿ ਇਸ ਸ਼ਕਤੀ ਨੂੰ ਬਾਡੀ ਤੋਂ ਕਿਵੇਂ ਵੱਖ ਕਰੇਗਾ? ਜੇ ਮਨ ਕੰਮ ਨਹੀਂ ਕਰੇਗਾ ਤੇ ਪਰਮਾਰਥ ਨੂੰ ਕਿਵੇਂ ਕਮਾਏਗਾ? ਮੰਮਾ ਮਨ ਸਿਓ ਕਾਜ ਹੈ, ਕਬੀਰ ਸਾਹਿਬ ਇਹਨੇ ਤਾਂ ਸਾਰੇ ਕੰਮ ਕਰਨੇ ਨੇ, ਇਕਾਗਰਤਾ ਵੀ ਇਹਦੇ ਵਿਚ ਆਉਣੀ, ਰਸ ਵੀ ਇਹਦੇ ਰਹੀ ਬਣਨੇ। ਸੱਚ ਇਵੇ ਇਸੇ ਮਨ ਨੇ ਪਲਟ ਕੇ ਉਨ ਮਨ ਬਣਨਾ ਹੈ, ਜਿਹੜਾ ਮਨ ਅੱਗੇ ਪਤਾਲ ਦੀ ਗੰਦਗੀ ਵਿਚ ਸੁਰਤ ਦੇਖ ਕੇ ਦੁਨੀਆਂ ਦੇ ਵਿਸ਼ੇ ਦੇ ਗੰਧ ਵਿਚ ਗਰਕਿਆ, ਤੇ ਜਦੋਂ ਉਨ ਮਨ ਹੋ ਜਾਏਗਾ ਇਹ ਮਨ ਬਾਡੀ ਵਿਚ ਬੈਠਾ ਹੋਇਆ ਤਿੰਨਾਂ ਲੋਕਾਂ ਦੀਆਂ ਗੱਲਾਂ ਸੁਣਾਉਣ ਲੱਗ ਪਏਗਾ। ਮਹਾਰਾਜ ਜੀ ਨੇ ਕਿਹਾ ਮੰਮਾ ਮਨ ਸਿਓ ਕਾਜ ਹੈ, ਕਬੀਰ ਸਾਹਿਬ ਕਹਿੰਦੇ ਇਸ ਮਨ ਦੇ ਨਾਲ ਹੀ ਸਾਰੇ ਕੰਮ ਹੋਣੇ ਨੇ। ਮੈਂ ਬੇਨਤੀ ਕਰਾਂ, ਮਨ ਤੋਂ ਬਿਨਾਂ ਤਾਂ ਬੱਚਾ ਪੜ੍ਹਾਈ ਨਹੀਂ ਕਰ ਸਕਦਾ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਕਿਤਾਬ ਅੱਗੇ ਰੱਖੀ ਤੇਰਾ ਮਨ ਕਿੱਥੇ ਵੇ? ਗੁਰਮੁਖੋ, ਮਨ ਤੋਂ ਬਿਨਾਂ ਤਾਂ ਟੇਕ ਕੇ ਨਾਮ ਨਹੀਂ ਜਪਿਆ ਜਾਣਾ, ਕੰਮ ਇਹ ਨਹੀਂ ਕਰਨਾ, ਪਰ ਇਹਨੂੰ ਕਾਬੂ ਕਰਨਾ, ਪਚਕਾਰ ਕੇ ਕਹਿ ਲੋ, ਝਿੜਕ ਕੇ ਕਹਿ ਲੋ, ਇਹਨੂੰ ਠੋਕਰ ਮਾਰ ਕੇ ਕਹਿ ਲੋ, ਇਹਨੂੰ ਦੁਲਾਰ ਕਰਕੇ ਕਹਿ ਲੋ, ਇਹਦੇ ਤੋਂ ਬਿਨਾਂ ਮਨੁੱਖੀ ਪਰਮਾਰਥ ਦੀ ਕਾਮਯਾਬੀ ਨੇ। ਮਹਾਰਾਜ ਕਹਿੰਦੇ ਮੰਮਾ ਮਨ ਸਿਓ ਕਾਜ ਕਹਿ, ਮਨ ਸਾਧੇ ਸਿੱਧ ਹੋਏ, ਇਹਨੂੰ ਸਾਧਨ ਦੇ ਨਾਲ ਕੀ ਸਿੱਧਤਾ ਸਫਲਤਾ ਮਿਲੇਗੀ? ਮਨ ਹੀ ਮਨ ਸਿਓ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਕਹਿੰਦੇ ਮਨ ਵਰਗਾ ਤਾਂ ਕੋਈ ਵੀ ਨਹੀਂ ਮਿਲਿਆ, ਮਨ ਵਰਗਾ ਤਾਂ ਤਨ ਵੀ ਨਹੀਂ ਮਿਲਿਆ। ਚੇਤੇ ਰੱਖਿਓ, ਬੇਨਤੀ ਧਿਆਨ ਨਾਲ ਸੁਣਿਓ, ਮਨ ਵਰਗਾ ਤਨ ਵੀ ਨਹੀਂ ਮਿਲਿਆ, ਕਿਉਂਕਿ ਤਨ ਦਾ ਜਨਮ ਮਾਂ ਦੀ ਕੁੱਖ ਚ ਹੋਇਆ, ਤੇ ਇੱਕ ਦਿਨ ਇਸ ਤਨ ਨੇ ਸੜ ਕੇ ਮਿੱਟੀ ਹੋ ਜਾਣਾ, ਤੇ ਮਨ ਨੇ ਨਹੀਂ ਜੇ ਸੜਨਾ। ਮਨ ਕਹੇਗਾ ਤਨ ਤੇਰਾ ਸੜਦਾ, ਸੜੇ, ਮੈਂ ਜਿੱਥੇ ਤੂੰ ਅੱਗੇ ਜਾਏਗਾ ਮੈਂ ਅਗਲੇ ਤਨ ਵਿਚ ਤੇਰੇ ਨਾਲ ਚਲਾ ਜਾਵਾਂਗਾ, ਤੇ ਅੱਗੇ ਨਾਲ ਤੁਰਦਾ ਹੈ। ਇਸੇ ਕਰਕੇ ਨੂੰ ਜਨਮ ਜਨਮਾਂ ਦਾ ਸਾਥੀ ਮੰਨਿਆ ਗਿਆ। ਮਹਾਰਾਜ ਜੀ ਨੇ ਕਿਹਾ ਮੰਮਾ ਮਨ ਸਿਓ ਕਾਜ ਕਹਿ, ਮਨ ਸਾਧੇ ਸਿੱਧ ਹੋਏ, ਮਨ ਨੂੰ ਸਾਧ ਲਓ ਤੇ ਸਿੱਧਤਾ ਮਿਲੇਗੀ। ਮਨ ਕੀ ਮਨ ਸਿਓ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਅਗਲੇ ਬਚਨ ਨੇ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ, तो तीन लोक की बातें कहे। बड़े सरल शब्दों च मैं बेनती कर लगा। ए मन शक्ति, शक्ति का अर्थ है माया। कहिंदे ने यही बन जेड़ा है जदों माया वाले पासे उलारू हुंदा है ते माया वही बन जांदा है। माया दी गल्लां, माया दी चितवनी। देखो इत्थे माया दे अर्थ मैं करंसी नहीं कर रहा। मैं धन दौलत बिल्कुल कदी माया दे अर्थ नहीं कीते। ज्यादातर गुरु ग्रंथ साहिब विच माया शब्द कई बार जदों असीं पढ़ने आ कि माया दे अर्थ ही ए ने कि अंदर दी रुचि दा नाम ही माया बनदा है। जिस वस्तु नूं, जिस गुण नूं, जिस चीज नूं दृष्ट दा अदृष्ट नूं चेते करके रब दी, वाहिगुरु दी, मेरे परमेश्वर दी याद विसर जाए, वह हर चीज ही माया है। देखो मैं शब्द वरते, वह दौलत भी हो सकती, वह पुत्र तियां भी हो सकते। ते गुरु अमरदास ने माया दी परिभाषा ही इस तुक च दिती कि ए माया जित हर विसरै मोह उपजै भाओ दूजा लाया। हुण ए मन शक्ति जदों ए ही मन हुण बाहर प्रवृत्त हुंदा है, संसार नूं देखदा है, माया दे चितवनी है, उदों ए मन माया दा रूप हो जांदा है। जदों मान लो हुण संगत च बैठा है जी, हरिमंदर साहिब कीर्तन सुने है, परिक्रमा च बैठा, गुरु दे तरंग एदे ते असर कर दिए, यही मन किन्ना टिकिया होया निर्मल ते शांत होया हुंदा है। देखो जदों माया भी हुंदा है उदों फिर वैर कमांदा है ते लोकां दा बुरा मंगी जांदा है, ते जदों यही मन किते संगत विच टेक के निर्मल होया हुंदा है जिन्हां ने बुरा कीता हुंदा है उन्हां दा भी भला मंगी जांदा है। मन तां यही है ना, इहनूं होर थोड़ा जिहा समझ लईए। देखो हुण दिन चढ़िया इत्थे, पर की सारी धरती उत्ते दिन है? सिर्फ इस धरती ते दिन है? अमेरिका, कनेडा, उधर आपां पछम वल देखिए ते उत्थे इस वक्त अंधकार पसर रहा है। धरती इक होवे, एक पासा प्रकाश में हो रहा है ते दूजा पासा अंधकार में हो रहा है। एक विच चानन है, दूजे विच हनेरा है। धरती इको है क्यों? हां इहदा कारण इको कि जेड़ा पासा सूरज दे सामने आ गया है उत्थे प्रकाश बिखर रहा है, जेड़ा दूर है पासे है उत्थे खनेरा पसर रहा है। यही मन दी अवस्था, जे जदों मन गुरु दे बचना अगे आ जांदा है उदों चानन वर्गा बन जांदा है, ते जदों गुरु तो दूर चला जांदा उदों खनेरा बन जांदा है। इहदी धरती दी तरह इहदी चाल है, इह प्रकाशमई भी है ते इह अंधकारमई भी है। यही कारण कि प्रकाशमई मन विचो कीती कोई बेनती स्वीकार हो जाती है, पर अंधकार मन विचो बोले कोई बोल उची उची शब्दावली भी स्वीकार नहीं होंगी। मैं बेनती करांगा, सतगुरु ने कहा ए मन शक्ति, ए मन माया वही है, ए मन सीओ, सीओ मीन्स शिव, कल्याण रूप परमात्मा वाहगुरु एक ओंकार। कहने ए मन माया वही भी है, ए मन शिव रूप कल्याण रूप प्रभु रूप भी है, ए मन शक्ति, ए मन सीओ, ए मन पंच तत् को जियो। ए मन जेड़ा है आ पंजा तत्तां दे शरीर विच प्रवृत्त है। महाराज कहिंदे किवें प्रवृत्त है? देखो मैं एक पौड़ी भाई साहब गुरदास साहब दी लई है अज। ए इको मन किवें साडी बॉडी च काम करदा है, ए पिछले सालां च वी एक बार अर्ज कीती सी। ए मन जिवें साडियां नाड़ियां शरीर दियां हर एक अंग नाल जुड़ियां ने, अखां विच, नक विच, गले विच, सारी बॉडी दे निक्कियां निक्कियां जेड़े असी कह लिए भी पतलियां पतलियां जेड़ियां नाड़ां ने, नर्व्स ने, वो एक दूजे नाल जुड़ियां हुईयां ने। इसे तरह जेड़ा साडा मन है ना, ये सारे इंद्रियां विच रहिंदा है। अखां विच ए रहिंदा जे, जबान विच ए रहिंदा है, कन्नां विच ए रहिंदा है, हत्थां विच ए रहिंदा, पैरां विच ए रहिंदा, ए सारी बॉडी च ए व्यापिया पिया। किवें? भाई गुरदास साहिब कहिंदे ने ए अखां विचों वेखण लग पैंदा है। यही कारण दास ने एक बार अर्ज कीती सी, देखदे अखां दे लेंस ने ते देखण तो बाद कहने आई दर्शन करके मन बागो बाग हो गया। वह कौन सी जेड़ा अखां दे लेंस विचों देख रहा है ते परत के खुश हो रहा है? अखां ने एक बारी देखिया खुश 24 घंटे हो रहा, क्योंकि अखां दे विच बैठा मन देखदा है। कीर्तन सुनने असीं कहने आज शब्द सुनिया, कीर्तन सुनिया, ਭਾਈ ਸਾਹਿਬ ਉਹਨਾਂ ਇੰਨਾ ਪਿਆਰਾ ਕੀਰਤਨ ਕੀਤਾ, ਮਨ ਬਾਗੋ ਬਾਗ ਹੋ ਗਿਆ ਤੇ ਅੱਜ ਕਿਤੇ ਕੋਈ ਮਾੜਾ ਮਿਲ ਗਿਆ, ਕਹਿਣ ਲੱਗੇ ਸਵੇਰੇ ਸਵੇਰੇ ਇਸ ਬੰਦੇ ਦੇ ਬੋਲ ਕੰਨਾਂ ਚ ਪੈ ਗਏ, ਅੱਜ ਤਾਂ ਮਨ ਬਿਲਕੁਲ ਟੁੱਟ ਗਿਆ ਹੈ। ਹੁਣ ਕੀ ਕਾਰਨ? ਇਹ ਕੰਨਾਂ ਵਿਚ ਸੁਣਦਾ, ਅੱਖਾਂ ਵਿਚ ਵੇਖਦਾ, ਲੰਗਰ ਅਸੀਂ ਦੰਦ ਨਾਲ ਚਬਾਨੇ ਆ, ਸਵਾਦ ਵੈਸੇ ਜ਼ਬਾਨ ਨੂੰ ਆਉਂਦਾ ਪਰ ਮਨ ਕਹਿੰਦਾ ਲੈ ਲੈ ਤੂੰ ਸਵਾਦ ਥੋੜਾ ਬਹੁਤਾ, ਪਰ ਤੇਰੇ ਵਿਚ ਬੈਠਾ ਮੈਂ ਵੀ ਛਕਾਂਗਾ। ਤਾਂ ਹੀ ਕਹਿੰਦੇ ਆ ਅੱਜ ਭੋਜਨ ਛਕ ਕੇ ਸੱਚਮੁੱਚ ਬੜਾ ਆਨੰਦ ਆਇਆ, ਮਨ ਆਨੰਦ ਚਲਾ ਗਿਆ। ਬੇਨਤੀ ਧਿਆਨ ਨਾਲ ਸੁਣਿਓ, ਇਹ ਇੱਕ ਸ਼ਕਤੀ ਹੈ ਅਦ੍ਰਿਸ਼ਟ ਜਿਹੜੀ ਸਾਡੀ ਬਾਡੀ ਚ ਕੰਮ ਕਰ ਰਹੀ ਹੈ। ਅੱਖਾਂ ਚ ਵੇਖਦੀ ਏ, ਕੰਨਾਂ ਚ ਸੁਣਦੀ ਏ, ਜ਼ਬਾਨ ਚ ਚੱਖਦੀ ਤੇ ਬੋਲਦੀ ਏ, ਹੱਥਾਂ ਵਿਚ ਕੰਮ ਕਰਦੀ ਏ, ਪੈਰਾਂ ਵੀ ਚੱਲਦੀ ਏ, ਇੱਕ ਪੂਰੇ ਦੇ ਪੂਰੇ ਸਰੀਰ ਦੇ ਇੰਦਰੀਆਂ ਨੂੰ ਮਨ ਦੀ ਸ਼ਕਤੀ ਨੇ ਆਪਣੇ ਕਾਬੂ ਕੀਤਾ। ਇਹੀ ਕਾਰਨ ਕਿ ਇੰਦਰੀਆਂ ਦਾ ਤੇ ਮਨ ਦਾ ਬੜਾ ਸੰਬੰਧ ਏ। ਤਾਂ ਹੀ ਕਿਹਾ ਜਾਂਦਾ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰ, ਇਸ ਮਨ ਨੂੰ ਕਿਤੇ ਸਮਝ ਪੈ ਜਾਏ। ਕੰਨਾਂ ਨਾਲ ਸ਼ਬਦ ਸੁਣ, ਇਸ ਮਨ ਦੀ ਕਿਤੇ ਅੰਦਰ ਟਿਕਾਣੇ ਤੇ ਆ ਜਾਏ। ਇਸੇ ਕਾਰਨ ਕਰਕੇ ਅੱਜ ਵੀ ਸੁਬਾਹ ਗੁਰਮੁਖ ਪਿਆਰੇ ਪੜ ਰਹੇ ਸਨ ਹਜ਼ੂਰ ਦੇ ਬਾਰੇ ਕਿ ਸਤਿਗੁਰੂ ਦੀ ਅੰਮ੍ਰਿਤ ਬਾਣੀ ਜੇ ਅੱਖਾਂ ਰਾਹੀਂ ਆਪਾਂ ਦੇਖਨੇ ਆ, ਕੰਨਾਂ ਨਾਲ ਸੁਣਨੇ ਆ, ਜ਼ਬਾਨ ਤੋਂ ਬੋਲਨੇ, ਇਹ ਸਾਡੇ ਮਨ ਤੇ ਅਸਰ ਕਰਦੀ। ਦੇਖੋ ਬਚਨ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਛੇਤੀ ਰਤਿਆਂ ਦਰਗਹਿ ਪਾਈਐ, ਠਾਉ ਮੈਂ ਖੈਰ ਪ੍ਰਕਰਨ ਦੇ ਵਿਚ ਰਹਾ। ਇਹ ਮਨ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਅੱਖੀ ਅੰਦਰ ਵੇਖਦਾ ਕਰਚੋਜ ਵਿੜਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ, ਜੀਭ ਅੰਦਰ ਅੰਦਰ ਬੋਲਦਾ ਬੋ ਸਾਧ ਲੁਭਾਣਾ, ਹੱਥੀ ਕਿਰਤ ਕਮਾਵਦਾ ਪਗ ਚੱਲੇ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਇਸ ਬਾਡੀ ਵਿਚ ਇੱਕ ਮਨ ਹੈ ਜਿਨੇ ਸਾਰੀਆਂ ਇੰਦਰੀਆਂ ਨੂੰ ਸਵੀਕਾਰ ਕੀਤਾ ਹੈ, ਆਪਣੇ ਅਧੀਨ ਬਣਾਇਆ ਹੈ। ਮੈਂ ਖੈਰ ਇਸ ਤੋਂ ਅੱਗੇ ਤੁਰਾਂ, ਗੁਰੂ ਸਾਹਿਬ ਨੇ ਤਹਿ ਕੇ ਵੀ ਸ਼ਬਦ ਕਿਹਾ, ਜਿਵੇਂ ਅਸੀਂ ਇਹ ਪੜ੍ਹਿਆ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ, ਇਸ ਮਨ ਨੂੰ ਵਾਸ਼ਨਾ ਤੋਂ ਚੁੱਕ ਕੇ, ਇਹ ਮਨ ਲੈ ਜੋ ਉਨ ਮਨ ਰਹੇ, ਆਤਮਕ ਅਵਸਥਾ ਉਨ ਮਨੀ ਅਵਸਥਾ ਚਲੀ ਜਾਏ। ਤੋ ਤੀਨ ਲੋਕ ਕੀ ਬਾਤਾਂ ਕਹਿ ਪਿਆਰਿਓ, ਉਹ ਜਿੱਥੇ ਵੀ ਬੈਠਾ ਹੋਵੇ ਵੇਖਣ ਦੀ ਲੋੜ ਨਹੀਂ, ਉਥੇ ਤਿੰਨਾਂ ਲੋਕਾਂ ਦਾ ਗਿਆਤਾ ਬਣ ਜਾਂਦਾ। ਗੁਰੂ ਸਾਹਿਬ ਨੇ ਇੱਕ ਬਚਨ ਹੋਰ ਕਿਹਾ ਮਨ ਬਾਰੇ, ਉਹ ਬਚਨ ਹੈ ਜੀ ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾਵਾਰ। ਇਹ ਕੀ ਕਰਦਾ ਸਾਰੀਆਂ ਖੇਡਾਂ? ਮੈਂ ਥੋੜਾ ਜਿਹਾ ਜਿਹਦੇ ਤੇ ਤਾਂ ਰੁਕਿਆ, ਮਨ ਕਾ ਕਹਿਆ ਮਨਸਾ ਸ਼ਬਦ ਮਹਾਰਾਜ ਜੀ ਨੇ ਵਰਤਿਆ। ਦੇਖੋ ਇਹ ਜਦੋਂ ਸ਼ਬਦ ਜੁੜਦਾ ਜੋਗੀ ਬਣ ਜਾਂਦਾ, ਜਦੋਂ ਵਿਸ਼ੇ ਵਿਚ ਲੁਪਤ ਹੁੰਦਾ ਉਦੋਂ ਭੋਗੀ ਬਣ ਜਾਂਦਾ, ਜਦੋਂ ਪਿਆਰਿਓ ਥੁੜ ਪੈਂਦੀ ਉਦੋਂ ਮੰਗਤਾ ਬਣ ਜਾਂਦਾ, ਮੇਰਾ ਬਣੇਗਾ ਕੀ, ਕਿਤੇ ਚਾਰ ਟਕੇ ਹੁੰਦੇ ਨੇ ਉਦੋਂ ਦਾਤਾ ਬਣ ਕੇ ਹੰਕਾਰੀ ਬਣ ਜਾਂਦਾ। ਮਨ ਹੀ ਹੈ ਨਾ, ਮਹਾਰਾਜ ਕਹਿੰਦੇ ਨੇ ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾਵਾਰ, ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ। ਜਿਸ ਮਨ ਦੇ ਸਿਰ ਉੱਤੇ ਗੁਰੂ ਕਰਤਾਰ ਦਾ ਹੱਥ ਹੈ, ਸੱਚ ਏਵੇ ਉਹ ਮਨ ਕਾਬੂ ਆ ਜਾਂਦਾ। ਅੱਜ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਕਹਿੰਦੇ ਨੇ ਜਿਹੜਾ ਮਨ ਹੈ ਇਹ ਫੁਰਨੇ ਬਣਾਉਂਦਾ। ਧਿਆਨ ਦਿਆ ਜੇ, ਮਨ ਕਾ ਕਹਿਆ ਮਨਸਾ ਕਰੇ, ਇਹੀ ਪਹਿਲੀ ਤੁਕ ਹੈ। ਹੁਣ ਮਨ ਨੇ ਬਣਾਇਆ ਫੁਰਨਾ ਤੇ ਮਨਸਾ ਦਾ ਅਰਥ ਅਸੀਂ ਕੀਤਾ ਬੁੱਧੀ, ਇੱਕ ਖਿਆਲ ਪੈਦਾ ਹੋਇਆ ਤੇ ਬੁੱਧੀ ਦਾ ਅਰਥ ਹੈ ਕਿ ਅੰਦਰ ਦੀ ਉਹ ਅਦ੍ਰਿਸ਼ਟ ਸ਼ਕਤੀ ਜਿਹੜੀ ਚੰਗੇ ਮੰਦੇ ਤੇ ਮੰਦੇ ਦੀ ਪਹਿਚਾਣ ਕਰਦੀ ਹੈ, ਜਿਹਨੂੰ ਗੁਰਮਤ ਤੇ ਦੁਰਮਤ ਦੀ ਸਮਝ ਪੈਣੀ ਹੈ। ਇਹਨੂੰ ਥੋੜਾ ਜਿਹਾ ਸਮਝਿਓ, ਜੇ ਸਿੱਖ ਦੀ ਮਤ ਉੱਚੀ ਹੋਵੇਗੀ, ਉਸ ਦੇ ਅੰਦਰ ਕਦੀ ਵੀ ਪਾਪ ਵਾਲੀ ਬਿਰਤੀ ਪੈਦਾ ਹੀ ਨਹੀਂ ਹੋਵੇਗੀ। ਪਰ ਜਿਸ ਬੰਦੇ ਦੀ ਮਤ ਨੀਵੀਂ ਹੋ ਜਾਏਗੀ, ਮਨ ਉੱਚਾ ਹੋ ਜਾਏਗਾ, ਉਸ ਬੰਦੇ ਦੇ ਬਚਨ ਦਾ ਚਾਂਸ ਕੋਈ ਨਹੀਂ। ਬੁੱਧੀ ਇੱਕ ਉਹ ਸ਼ਕਤੀ ਹੈ ਜਿਹੜੀ ਖਿਆਲਾਂ ਦਾ ਨਿਰਣਾ ਕਰਦੀ ਹੈ। ਇਸੇ ਕਰਕੇ ਸਾਡੀ ਅਰਦਾਸ ਵਿਚ ਇਹ ਸ਼ਬਦ ਬਕਾਇਦਾ ਸਿੱਖਾਂ ਲਈ ਸ਼ਾਮਲ ਕੀਤੇ ਗਏ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਮਤ ਉੱਚੀ ਕਿਹਾ ਗਿਆ, ਮਨ ਨੀਵਾਂ ਕਿਹਾ ਗਿਆ। ਹੁਣ ਇੱਥੇ ਕੀ ਬਣ ਗਿਆ ਜੋ ਗੁਰੂ ਦੇਵ ਕਹਿ ਰਹੇ ਨੇ, ਕਹਿੰਦੇ ਨੇ ਮਨ ਉੱਚਾ ਹੋ ਗਿਆ ਮਤ ਨੀਵੀਂ ਹੋ ਗਈ ਏ। ਚਾਹੀਦਾ ਇਹ ਸੀ ਕਿ ਮਤ ਪਿੱਛੇ ਮਨ ਚੱਲਦਾ
पर खेड उल्टी होगी। मन का कया जो मन कहिंदा मत ओनू मन्नी जा रही है। चाहिदा एसी के मन मत दा गुलाम हुंदा पर उल्टी खेड वापर गई मत मन दी गुलाम हो गई। इनू थोड़ा जा बाणी चो सी देखी। इसे नू गुरमुखो सत संगत कहा जांदा, इसे नू विवेक बुद्धि कहा जांदा। मैं बेनती बाणी चो करांगा। गुरु ग्रंथ साहिब च एक वचन है, ए मत चेंज भी हुंदी, बुद्धि तब्दील भी हुंदी। हजूर सच्चे पातशाह जी का वचन है, कबीर साहब ने फरमाया, कहिंदे ने जिन्नी देर तक ए विषय वकारा वाली बुद्धि सी, ए मन दी हर गल मनदी सी। मन ने कहा चल भी अज फलानी थां ते ना गाना नचना, पार्टीए चलीए। चेती रखो मत वो मैली सी, उन्हें कहा चल चल फिर छेती कर, क्योंकि मत ना रली हुई नाल तुर पई। मन ने कहा भी अज फलानी थां ते कोई विषय वकारा ते जाने, मत ने कहा भी छेती कर, उतावला हुंदा बंदा। पर जे मत होवे निर्मल, मन ने कहा संसार इन्ना कुछ भोग रहा है, खा रहा है, मान रहा है, ते मत सी निर्मल, उन्हें कहा शर्म कर, तू केड़े गुरु, तेरी अंश की है, तू बनिया बैठा है वकारी, तेनू शर्म नहीं आउंदी। ते इसे करके जेडी आत्म विशैणी बुद्धि कह चंगी मत कह, वो मन नू फिर समझांदी है, मन तू जोत स्वरूप है, अपना मूल पछाण, किधर तुरिया पे, तेरा मूल आ जो तू प्रवृत्त हो रहे। इसे करके फिर मन नू चंगी मत समझांदी है, ए मन प्यारिया तू सदा सच संभाले, ए कुटुंब तू जे देखदा चल नाही तेरे नाले। कबीर साहब ने एक बचन क्या बड़ा प्यारा, वो कहिंदे ने कि दो तरह की विरति, दो तरह की बुद्धि, मैली बुद्धि, चंगी निर्मल बुद्धि। कहिंदे ने जेड़ी गुरु दे मिलन तो पहला सी, सतगुरु दे मिलन तो पहला सी, उन्होंने उदाहरण दिती व्याह दी। कहिंदे ने इन्नी करूप सी, अज उहदा जदों चेहरा चेते आउंदा ते मन कंबदा, इहो जी करूपता नाल दिन कटदे रहे। कहिंदे ने इन्नी कुजात सी, कुजात दा अर्थ जिहदी जात चंगी नहीं, मैं इहदे भाव अर्थ अगे अर्ज करांगा। लक्षणां दी बड़ी भैड़ी सी, कोई चंगा लक्षण नहीं सी। कहिंदे ने इन्नी निकम्मी सी, सहुरे दे घर विच वी धक्के खादे ते पेकियां ने वी क्या खेड़ा छड साडा जा इत्थों। कहिंदे ने हुण बड़ी किरपा हो गई, कहिंदे उह मर गई जी, जिहड़ी करूप सी, कुजात सी, कुलखणी सी, उहदी मौत हो गई। हुण कहिंदे ने जिहदे नाल मेरा विआह होया ओनू रब ने स्वरूप बड़ा सोहना दिता है, ओदे लक्षण बड़े चंगे ने, ओदा घराना बड़ा चंगा है। ते कहिंदे मैं तां इही करना अरदास मालका, हुण इहदी मौत ना होवे, पहली जिहड़ी मर गई ओह कदी जीवत ना होवे। हुण है तां इह सारी बुद्धि दी गल, गुरु ग्रंथ साहिब दे शब्द ने, पहली करूप कुजात कुलखणी, सहुरै पई है बुरी। करूप दा अर्थ है ओ मत प्यारियो जेड़ी गंदे फुरनिया पिछे चलदी सी, एनी करूप काम कीते कि उन्हां नू काम चेते करके के सोचने किड्डी गंदी माती साडी। पहली करूप कुजात खोतियां दी संगत करदी सी, वकारां विच प्रवृत्त रहिंदी सी, कुलखणी उहदा कोई लक्षण चंगा नहीं सी। पहली करूप कुजात कुलखणी सहुरै, रब दे घर विच वी ढोई नहीं सी इहो जी मत नू, ते संसार विच वी लाणता सहिंदी सी। पहली करूप कुजात कुलखणी सहुरै पई है बरी, अब की सरूप सुजान सुलखणी सहजे उधर धरी। कहन लगे भली सरी मुई मेरी पहली बरी, जुग जुग जीवो मेरी अब की धरी। इनू सतगुरु ने कहा अपुष्ट बात ते पई सीधरी। ए थोड़ा जा औखा विषय ना समझो ते ना इनू फिक्का समझो, क्योंकि सारी कहानी जीवन दी इन्हां दो शक्तियां दे दुआले घूमदी, मन ते मनसा, बुद्धि साडी ते मन दे फुरने। महाराज कहिंदे अपुष्ट बात ते भई सीधरी, जेड़ी पुठी सी अज ओह सीधी हो गई। अपुष्ट बात ते भई सीधरी, दूत दुष्ट सजनई, एहो जी चंगी बुद्धि होई, जेड़े अगे दुष्ट सन दूत सन उहने किरपा कीती, दुष्ट ते दै दूत वी उहने मित्र बना दित्ते। एनर्जी ते होई, इह किवें मित्र बने, जेड़ी बिरती अगे हर वेले काम च सोच काम दी, देख काम दी, फुरने काम दे, वह सारे दुष्ट बिरती नू बदल के ना ए सोच प्रभु दे नाम दी बना दिती, नाम दी चितवनी, नाम दा देखना, नाम दा सुनना। मैं बेनती करांगा जिहड़े अगे बिरती सी मोह दी उनू बदल के प्रेम बना दिता, जिहदे अगे बिरती सी लोभ दी आ भी मेरा आ भी मेरा उत्थे इक्को थां सबर आ गया। जिन्ने पुठे संसारे सिद्धे कर दिते, जिन्ने दुष्ट संसारे मित्र बना दिते। अपुष्ट बात ते भई सीधरी दूत दुष्ट सजनई, अंधकार में रतन प्रगासियो मलीन बुद्ध हशनई। जेडी मलीन सी बुद्धि वो अज हच्छी हो गई। पर मैं बेनती सिर्फ इस करके कीती है गुरमुखो, जदो मत मैली हो जाए उदो फिर मन अपनिया आईया करदा है, जो मन चाहे वह करदा है। अज सतगुरु एक माया दे नशे विच गलतान कोई बंदे दे मन और उस दी बुद्धि बारे कह रहे, कहिंदे ने मन का कहया मनसा करे। जे मन ने जो कह दिता ओ कुछ ही मनसा जेड़ी है अंदर दी बुद्धि ओनू स्वीकार करके ओ कुछ ही कर रही है। नाल फिर महाराज जी ने वचन किया, ए मन कर की रहा है पुन ते पाप नू उच्चारण करी जा रहा है, क्योंकि जो कुछ मत ने गया ओ कुछ ये करी जा रहा है। इस तो अगली फिर तुक सच्चे पातशाह बख्शिश कर रहे खान।
माया मद माते त्रिपत न आवे,
हुण कह कि मत है परिष्ट होई पई। रब ने माया दित्ती धन दौलत दिता, महाराज कहिंदे ने इस माया दे नशे विच मस्त होया। माया मद माते त्रिपत न आवे, इस विच इन्ना कु मस्त हो गया है इनू अंदर दी तृप्ति नहीं। इस तुक नू भी थोड़ा जा टेके सी विचार ने याद रखियो, नशा ही माड़ा है। जदो बंदा माया दे नशे विच प्रवृत्त हुंदा उदो फिर बंदा किसे दी परवाह नहीं जे करदा। गुरु ग्रंथ साहिब ने कहा जवानी माड़ी नहीं, जवानी बहुत कुछ कर सकती है। स्वस्थ व्यवस्था हर की सेवा मध्य अंत प्रभ जापन, जवानी विच बड़ी सेवा बड़ा सिमरन हुंदा। पर प्यारे जदो इसे जवानी दा हंकार दा नशा आ जाए ते यही जवानी वासना विच गल जांदी है। धन माड़ा नहीं, पर जदो धन दा नशा आ जाए हंकारी बंदा हो जाए प्यारे उदो भी एदा अंदर टिकदा नहीं। महाराज जी ने ताही बाणी विच कहा जोबन धन प्रभ ताक है मद में ऐनस रहे दीवाना। जवानी दा धन, जवानी दा नशा, दौलत दा नशा, सतगुरु कहिंदे ने माया दे नशे विच मस्त होया बंदा उहदे अंदर दी तृप्ति नहीं। ते सतगुरां ने कल्ला सानू नहीं, गुरु ग्रंथ साहिब विच गुरु रामदास जी दा एक वचन है, उन्हां ने कल्ला सिखां नू नहीं जे अपने पुत्तर नू भी देखिया कि माया दे नशे विच इहनू सब कुछ चंगे गुण भुलदे जा रहे ने, ते अपने बेटे नू भी ये शब्द कह दिते, बेटा धन होना कोई माड़ी गल नहीं पर धन दे नशे विच चूर होके मापिया नू ते गुरु नू भुल जाना इहदे नाल पदा कदी नहीं हो सकता। तुसी गुरदेव दा एक बचन पढ़दे सुन देखो कि हजूर दे वड्डे बेटे ने बाबा पृथिया जी, पर गुरु रामदास दे सन्मुख इसे धरती ते जदों सामने बोलदे ने इहदा मतलब उहनां कोल दौलत कै पैसा कै, ते दौलत दा नशा ए वे कि मेरे कुल पैसा मैं जो मर्जी करां। पर सच्चे पातशाह कहिंदे ने काहे पूत झगड़ताहो संग बाप, बेटे अपने पिता नाल तू झगड़ा क्यों कर रहा है। जिनके जने बडीरे तुम हो, जिस पिता माता ने जन्म दिता पाल के वड्डियां कीता, तिन सो झगड़त पाप, उन्हां नाल झगड़ा करना बड़ा वड्डा पाप है। अगली तुक ध्यान नाल सुनियो, जिस धन का तुम गर्व करत हो, तेनू ए मान ए नशा मेरे कुल पैसा बने। महाराज कहते ने माया माड़ी नहीं, माया दे नशे विच गलतान होया बंदा ही माड़ा है। जदो किते किसे नू जोबन ते धन दा नशा चंबड़दा है प्यारियो, एथो तक उस बंदे नू अपना इष्ट भी भुल जांदा है। सतगुरु कहते ने काहे पूत झगड़त हो संग बाप, जिनके जने बडीरे तुम हो, तिन से झगड़त पाप। जिस धन का तुम गर्व करत हो, सो धन किसे ना आप, खिन में छोड़ जाए विख्या रस तौ लागे पछताप, इस नशे दे उतरदिया कोई देरी नहीं लगती। हुण तुसी दसो इन फिर ध्यान न सुनियो, क्योंकि मैं अष्टपदी दा एक एक पदा असी एक एक तुक वाचांगे। आम बंदा नशे च होवे ओ बेहोश होके डिग पैंदा है, ਮੈਂ ਪਿਛਲੇ ਦਿਨ ਅਰਜ਼ ਕੀਤੀ ਇਹ ਦੱਸਣ ਦਾ ਗੱਲ ਹੀ ਕੋਈ ਨਹੀਂ ਕਿਹੜੇ ਕਿਹੜੇ ਗੰਦੇ ਤੋਂ ਗੰਦੇ ਨਸ਼ੇ ਇਸ ਪੰਜਾਬ ਦੀ ਧਰਤੀ ਨੂੰ ਚੰਬੜ ਚੁੱਕੇ ਨੇ ਤੇ ਜਿਨ੍ਹਾਂ ਦਾ ਆਉਣ ਵਾਲੇ ਸਮੇਂ ਚ ਕੋਈ ਚੰਗਾ ਰਿਜ਼ਲਟ ਨਹੀਂ ਨਿਕਲਣਾ। ਨਸ਼ਾ ਕੋਈ ਵੀ ਖੈ, ਸੱਚ ਇਹ ਵੇ ਉਹ ਸਰੀਰ ਵਾਸਤੇ, ਸਮਾਜ ਵਾਸਤੇ, ਜੀਵਨ ਵਾਸਤੇ ਤਬਾਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਹਰ ਪ੍ਰਕਾਰ ਦੇ ਨਸ਼ੇ ਤੋਂ ਵਰਜਿਆ ਹੈ। ਇੱਥੋਂ ਤੱਕ ਭਾਵੇਂ ਗੁਰੂ ਸਾਹਿਬ ਦੀ ਬਾਣੀ ਵਿਚ ਤਾਂ ਅਸੀਂ ਪੜ੍ਹਦੇ ਹਾਂ ਕਿ ਸੁਰ ਸ੍ਰੀ ਸਲਲ ਕ੍ਰਿਤ ਬਾਰ ਨੀ ਰੇ, ਸੰਤ ਜਨ ਕਰਤ ਨਹੀਂ ਪਾਨਗ, ਗੰਗਾ ਦੀ ਲਹਿਰ ਦੀ ਵੀ ਦਾਰੂ ਨਿਕਲ ਜਾਏ ਤੇ ਬੰਦਗੀ ਕਰਨ ਵਾਲਾ ਉਹਦੇ ਵੱਲ ਵੀ ਝਾਤੀ ਨਹੀਂ ਮਾਰਦਾ। ਗੁਰੂ ਸਾਹਿਬ ਨੇ ਬਾਣੀ ਚ ਵਚਨ ਕੀਤੇ। ਉਂਝ ਵੈਸੇ ਜਨਮ ਸਾਖੀ ਦੇ ਬੋਲ ਨੇ ਕਿ ਪੋਸਤ ਭੰਗ ਅਫੀਮ ਮੱਦ, ਮੈਂ ਜਨਮ ਸਾਖੀ ਦੇ ਬੋਲ ਕਹਿ ਰਿਹਾ ਇਹਨੂੰ ਧੁਰਕੀ ਬਾਣੀ ਨਾਲ ਨੀ, ਸਿਰਫ ਸਮਝਣ ਲਈ। ਪੋਸਤ ਭੰਗ ਅਫੀਮ ਮੱਦ ਉਤਰ ਜਾਏ ਪ੍ਰਭਾਤ, ਉਹ ਅਗਲੀ ਤੁਕ ਇਹ ਫਿਰ ਮੈਂ ਦੁਹਰਾ ਦੇਣਾ ਬਾਣੀ ਚ ਨੀ, ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ, ਵਰਤੇ ਜਾਂਦੇ ਨੇ ਸ਼ਬਦ ਬਾਹਰ ਦੀਆਂ ਤੁਕਾਂ ਨੇ। ਆਮ ਬੰਦਾ ਨਸ਼ਈ ਹੈ, ਉਹ ਬੇਹੋਸ਼ ਹੋ ਕੇ ਡਿੱਗ ਪਿਆ, ਫਿਰ ਨੀ ਉਹ ਮੰਗਦਾ ਜਦੋਂ ਡਿੱਗ ਹੀ ਪਿਆ। ਪਰ ਗੁਰੂ ਸਾਹਿਬ ਕਹਿੰਦੇ ਨੇ ਜੋਬਨ ਦਾ ਤੇ ਧਨ ਦਾ ਨਸ਼ਾ ਐਸਾ ਹੈ, ਜਿੰਨਾ ਬੰਦਾ ਇਹਦੇ ਨਸ਼ੇ ਵਿਚ ਚੂਰ ਹੁੰਦਾ ਹੋਰ ਜ਼ਿਆਦਾ ਮੰਗਦਾ, ਕਿਉਂਕਿ ਜੋਬਨ ਤੇ ਧਨ ਦਾ ਨਸ਼ਾ ਇਹੋ ਜਿਹਾ ਪਿਆਲਾ ਹੈ ਕਿ ਡਿੱਗਾ ਹੋਇਆ ਬੰਦਾ ਵੀ ਹੋਰ ਮੰਗੀ ਜਾਂਦਾ ਹੈ, ਇਹਦੇ ਚ ਤ੍ਰਿਪਤੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਇਆ ਦੇ ਨਸ਼ੇ ਵਿਚ ਮਸਤ ਹੋਏ ਬੰਦੇ ਤ੍ਰਿਪਤ ਨਹੀਂ ਹੋਵੇਗਾ। ਤੇ ਸੱਚ ਇਹ ਵੇ ਜਿਹਨੂੰ ਮਾਇਆ ਦਾ ਨਸ਼ਾ ਚਮੜ ਜਾਏ ਉਹ ਅੱਖਾਂ ਤੋਂ ਅੰਨਾ ਤੇ ਕੰਨਾਂ ਤੋਂ ਬੋਲਾ ਹੋ ਜਾਂਦਾ, ਨਾ ਉਹਨੂੰ ਗੁਰੂ ਦਿਸਦਾ ਤੇ ਨਾ ਉਹ ਗੁਰੂ ਦੇ ਬਚਨ ਸੁਣਦਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਗੁਰ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਮਾਇਆ ਮਦ ਮਾਤਾ ਖੋਛੀ ਬਾਤਾ। ਜਿਹੜਾ ਮਾਇਆ ਦੇ ਨਸ਼ੇ ਵਿਚ ਚੂਰਖ ਹੈ ਉਹ ਜਿੰਨੀਆਂ ਗੱਲਾਂ ਕਰਦਾ ਖੋਚੀਆਂ ਖਲਕੀਆਂ ਕਰਦਾ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਮਾਇਆ ਦੇ ਨਸ਼ੇ ਵਿਚ ਇਨਸਾਨ ਨੂੰ ਤ੍ਰਿਪਤੀ ਨਹੀਂ ਮਿਲਦੀ।
ਤ੍ਰਿਪਤ ਮੁਕਤ ਮਨ ਸਾਚਾ ਭਾਵੈ,
ਤ੍ਰਿਪਤ ਹੋ ਸਕਨੇ ਤੂੰ, ਨਸ਼ੇ ਤੋਂ ਮੁਕਤ ਹੋ ਸਕਨੇ, ਤ੍ਰਿਪਤ ਮੁਕਤ ਮਨ ਸਾਚਾ ਭਾਵੈ, ਜਿਹਦੇ ਮਨ ਵਿਚ ਸੱਚੇ ਵਾਹਿਗੁਰੂ ਦਾ ਨਾਮ ਚੰਗਾ ਲੱਗਣ ਲੱਗ ਪਿਆ, ਜਿਹਨੂੰ ਮਨ ਵਿਚ ਪਰਮਾਤਮਾ ਜੀ ਭਾ ਗਏ, ਹਜ਼ੂਰ ਕਹਿੰਦੇ ਨੇ ਉਹ ਤ੍ਰਿਪਤ ਹੋਵੇਗਾ। ਕਿਉਂਕਿ ਇਸ ਨਸ਼ੇ ਨੂੰ, ਇਸ ਭੁੱਖ ਨੂੰ ਸਿਰਫ ਤੇ ਸਿਰਫ ਨਾਮ ਹੀ ਖਤਮ ਕਰ ਸਕਦਾ, ਇਸ ਤੋਂ ਬਿਨਾਂ ਕੋਈ ਨਹੀਂ। ਤੇ ਚੇਤੇ ਰੱਖਿਓ, ਅਸੀਂ ਪਿਛਲੇ ਦਿਨੇ ਵੀ ਵਾਚਿਆ, ਉਹ ਤ੍ਰਿਸ਼ਨਾ ਭਾਵੇ ਇੰਦਰਿਆਵੀ ਹੈ, ਉਹ ਤ੍ਰਿਸ਼ਨਾ ਭਾਵੇਂ ਪਦਾਰਥਕ ਹੈ, ਤ੍ਰਿਸ਼ਨਾ ਬੂਝੈ ਹਰ ਕਹਿ ਨਾਮ। ਮਹਾਰਾਜ ਕਹਿੰਦੇ ਨੇ ਜਾਂ ਨਾਮ ਵਿਚੋਂ ਉਪਜੇ ਸੰਤੋਖ ਨਾਲ ਬੁੱਝ ਦਿਖ, ਹਜ਼ੂਰ ਨੇ ਬਚਨ ਕੀਤਾ ਨੇ ਬਿਨਾਂ ਸੰਤੋਖ ਨਹੀਂ ਕੂੜਾ ਚ। ਸੰਤੋਖ ਹੈ ਜਿਹੜਾ ਅੰਦਰ ਨੂੰ ਤ੍ਰਿਪਤ ਕਰਦਾ। ਸਤਿਗੁਰੂ ਕਹਿੰਦੇ ਨੇ ਤ੍ਰਿਪਤ ਵੀ ਬੰਦਾ ਹੋ ਜਾਂਦਾ, ਮੁਕਤ ਵੀ ਹੋ ਜਾਂਦਾ ਜਦੋਂ ਉਹਦੇ ਮਨ ਵਿਚ ਸੱਚੇ ਪ੍ਰਭੂ ਦਾ ਨਿਵਾਸ ਹੁੰਦਾ ਹੈ।
ਧਨ ਧਨ ਕਲਤ ਸਭ ਦੇਖ ਅਭਿਮਾਨਾ,
ਹੁਣ ਮਾਇਆ ਦੇ ਨਸ਼ੇ ਚ ਚੂਰ ਹੋਇਆ ਬੰਦਾ ਕੀ ਕੁਝ ਦੇਖ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤਨ ਇਹ ਵੀ ਮਾਇਆ ਹੀ ਹੈ ਨਾ, ਸਭ ਮਾਰਿਆ ਜਾਏਗਾ। ਆਪਣਾ ਸਰੀਰ ਵੇਖਦਾ ਕਹਿੰਦਾ ਮੇਰੇ ਵਰਗੀ ਬਾਡੀ ਕਿਸ ਦੀ ਹੈ, ਮਾੜੇ ਬੰਦਿਆਂ ਨੂੰ ਟਿਚਰਾਂ ਕਰ ਕਰਕੇ ਲੰਘਦਾ। ਸਤਿਗੁਰੂ ਕਹਿੰਦੇ ਨੇ ਇੱਕ ਤਨ ਤੇ ਦੂਜਾ ਧਨ ਚਾਰ ਟਕੇ ਪੱਲੇ ਨੇ, ਤੇ ਹਰ ਬੰਦੇ ਦਾ ਮਜ਼ਾਕ ਉਡਾਉਂਦਾ। ਕਲਤ, ਕਲਤ ਦਾ ਅਰਥ ਵੈਸੇ ਇੱਥੇ ਅਸੀਂ ਕਰਾਂਗੇ ਇਸਤਰੀ, ਪਤਨੀ। ਧਨ ਨੂੰ ਦੇਖਦਾ ਨਸ਼ੇ ਚ ਚੂਰ, ਆਪਣੀ ਬਾਡੀ ਨੂੰ ਦੇਖਦਾ ਨਸ਼ੇ ਚ ਚੂਰ, ਇਸਤਰੀ ਨੂੰ ਦੇਖਦਾ ਹੰਕਾਰ ਦਾ ਫੁੱਲਿਆ। ਤਨ ਧਨ ਤੇ ਕਲਤ ਇਹਨੂੰ ਦੇਖ ਦੇਖ ਕੇ ਹੰਕਾਰ ਕਰਦਾ ਹੈ।
ਬਿਨਾ ਨਾਵੈ ਕਿਛ ਸੰਗ ਨਾ ਜਾਣਾ,
ਪਰ ਸਤਿਗੁਰੂ ਇਸ ਗੱਲ ਨੂੰ ਬੜਾ ਸਪਸ਼ਟ ਕਰ ਰਹੇ ਨੇ, ਕਹਿੰਦੇ ਨੇ ਭਾਵੇਂ ਧਨ ਕਹਿ, ਭਾਵੇਂ ਤਨ ਕਹਿ, ਭਾਵੇਂ ਇਸਤਰੀ ਕਹਿ, ਪਰ ਨਾਮ ਤੋਂ ਬਿਨਾਂ ਤੇਰੇ ਨਾਲ ਕੁਛ ਨਹੀਂ ਜਾਣਾ, ਇਹ ਤਨ ਵੀ ਨਹੀਂ ਜਾਣਾ। ਅੱਗੇ ਸਤਿਗੁਰੂ ਇਸ ਗੱਲ ਨੂੰ ਫਿਰ ਖੋਲਣ ਲੱਗੇ ਖਨ,
ਕੀਚੇ ਰਸ ਭੋਗ ਖੁਸ਼ੀਆਂ ਮਨ ਕੇਰੀ।
ਜਦੋਂ ਬੰਦੇ ਕੋਲ ਤਿੰਨ ਚਾਰ ਚੀਜ਼ਾਂ ਨੇ ਨਾ,
ਇਹਦੇ ਕੋਲ ਧਨਕ ਹੈ, ਇਹਦੇ ਕੋਲ ਤਨਕ ਹੈ, ਇਹਦੇ ਕੋਲ ਇਸਤਰੀ। ਮੈਂ ਵੇਖੋ ਬੜੇ ਸਪਸ਼ਟ ਜਿਹੇ ਸ਼ਬਦ ਕਹਿ ਰਿਹਾ ਜੋ ਬਾਬਾ ਜੀ ਨੇ ਅੱਜ ਕਹੇ ਨੇ ਇਸਤਰੀ। ਫਿਰ ਅਗਲਾ ਕੰਮ ਕੀ ਕਰਦਾ? ਫਿਰ ਕਹਿੰਦੇ ਇਹਦੇ ਅੰਦਰ ਮੈਲ ਉਪਜਦੀ ਹੈ। ਮਨ ਕਹਿੰਦਾ ਹੁਣ ਕੁਛ ਕਰੀਏ, ਤੇ ਮਤ ਜਿਹੜੀ ਸੀ ਉਹ ਪਹਿਲੀ ਮੈਲੀ ਹੋਈ ਪਈ। ਸਤਿਗੁਰੂ ਕਹਿੰਦੇ ਨੇ ਹੁਣ ਕੀ ਕਰਦਾ ਹੈ? ਕਰੇ ਇਹ ਕੀਚੇ ਰਸ ਭੋਗ ਖੁਸ਼ੀਆਂ ਮਨ ਕੇ ਹੀ। ਹੁਣ ਮਨ ਦੇ ਫੁਰਨਿਆਂ ਨੂੰ ਸੁਣਦਾ, ਇਹ ਵਿਸ਼ੇ ਵਾਸ਼ਨਾਵਾਂ ਨੂੰ ਭੋਗਦਾ, ਇਹ ਜੀਵ ਦੇ ਚਸਕੇ ਵਿੱਚ ਦਿਨ ਰਾਤ ਰਸ ਨੂੰ ਭੋਗਦਾ। ਫਿਰ ਸਾਰੀ ਸਾਰੀ ਰਾਤ ਇਹ ਨੱਚਦਾ ਰਹਿੰਦਾ, ਇਹ ਵਿਸ਼ੇ ਵਕਾਰਾਂ ਦੀ ਜਿਲਣ ਵਿੱਚ ਗੰਦਗੀ ਵਿੱਚ ਜਿੱਗਾ ਰਹਿੰਦਾ। ਮਹਾਰਾਜ ਕਹਿੰਦੇ ਨੇ ਆ ਜੇ ਕਰਤੂਤ ਬਣਦੀ ਜਦੋਂ ਗੰਦੇ ਮਨ ਦੀਆਂ ਗੱਲਾਂ ਗੰਦੀ ਮਤ ਸੁਣਨ ਲੱਗ ਪਵੇ। ਤਨ ਮਨ ਤੁਹਾਨੂੰ ਭੋਗ ਰਿਹਾ ਤੇ ਮਨ ਦੀਆਂ ਖੁਸ਼ੀਆਂ ਪੂਰੀਆਂ ਕਰਦਾ ਹੈ।
ਤਨ ਲੋਕਾਂ ਤਨ ਭਸਮ ਢੇਰੀ।
ਫਿਰ ਸਤਿਗੁਰੂ ਕਹਿੰਦੇ ਨੇ ਉਹ ਬੰਦਿਆ ਜਿਸ ਤਨ ਦਾ ਤੂੰ ਮਾਨ ਕਰਨਾ ਪਿਆ, ਇਹਨੇ ਮਿੱਟੀ ਬਣਨਾ ਹੈ, ਖਾਕ ਬਣਨਾ ਹੈ, ਤੇ ਜਿਸ ਪੈਸੇ ਦਾ ਤੂੰ ਮਾਨ ਕਰਨਾ, ਕਿੰਨਾ ਕੁ ਭੋਗ ਕੇ ਚਲਾ ਜਾਏਗਾ, ਕੱਲ ਨੂੰ ਤੇਰੇ ਪੈਸੇ ਨੂੰ ਲੋਕਾਂ ਸਾਂਭਣਾ ਤੇ ਤੈਨੂੰ ਮਿੱਟੀ ਦੀ ਢੇਰੀ ਵੀ ਤੇਰੇ ਸਰੀਰ ਨੂੰ ਸਾਂਭਿਆ ਜਾਣਾ। ਮਹਾਰਾਜ ਕਹਿੰਦੇ ਨੇ ਫਿਰ ਉਸ ਤੋਂ ਬਾਅਦ ਕੀ ਹੋਵੇਗਾ ਕਿ ਇਹ ਇਨਸਾਨ ਜਿਹੜਾ ਭਸਮ ਦੀ ਢੇਰੀ ਬਣ ਕੇ ਰਹਿ ਜਾਂਦਾ। ਬਸ ਇੱਥੇ ਥੋੜਾ ਜਿਹਾ ਜ਼ਰੂਰ ਰੋਕ ਕੇ ਵਿਚਾਰ ਕਰਨੀ ਹੈ। ਗੁਰਮੁਖੋ ਇੱਕ ਤਨ, ਦੂਜਾ ਧਨ, ਤੀਸਰੀ ਇਸਤਰੀ। ਮੈਂ ਬੇਨਤੀ ਕਰਾਂਗਾ ਆਪਣੇ ਤਨ ਨੂੰ ਦੇਖੋ, ਇਹ ਸਥਿਰ ਨਹੀਂ। ਇਹ ਜਨਮ ਤੋਂ ਬਦਲਣਾ ਸ਼ੁਰੂ ਹੁੰਦਾ ਤੇ ਮੌਤ ਤੱਕ ਚੇਂਜ ਹੁੰਦਾ ਰਹਿੰਦਾ ਜਿਹਦਾ ਬੰਦਾ ਮਾਣ ਕਰਦਾ। ਹਰ ਸਾਲ ਬਾਅਦ ਇਸ ਸਰੀਰ ਦੀ ਤਸਵੀਰ ਖਿੱਚੋ ਤੇ ਸਾਲਾਂ ਦੇ ਨਿਕਲਦਿਆਂ ਨਿਕਲਦਿਆਂ ਇਸੇ ਤਨ ਦੀ ਜਿਹੜੀ ਬਣਤਰ ਏ, ਐਸਤਾ ਐਸਤਾ ਇਹਦਾ ਰੰਗ ਸਭ ਕੁਝ ਚੇਂਜ ਹੁੰਦਾ ਜਾਏਗਾ। ਮਹਾਰਾਜ ਕਹਿੰਦੇ ਇਹ ਤਨ ਜਿਹਦਾ ਤੂੰ ਮਾਨ ਕਰਨਾ, ਇਹਨੇ ਇੱਕ ਦਿਨ ਖਾਕ ਮਿੱਟੀ ਦੀ ਢੇਰੀ ਹੋ ਜਾਣੀ। ਇਸੇ ਕਰਕੇ ਸਤਿਗੁਰੂ ਨੇ ਬਾਣੀ ਵਿਚ ਕਿਹਾ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਘਾਸ ਰਲ ਗਏ ਮਾਟੀ। ਤੇਰੀ ਬਾਡੀ ਤਾਂ ਇਸ ਤਰ੍ਹਾਂ ਜਿਹਨੂੰ ਤੂੰ ਵਕਾਰਾਂ ਚ ਖਚਦ ਕਰ ਰਿਹਾ, ਜਿਵੇਂ ਸੁੱਕੇ ਕੱਖਾਂ ਦੀ ਕਿਸੇ ਨੇ ਛੱਪੜੀ ਛੱਪੜੀ ਬਣਾਈ ਹੋਵੇ, ਛੰਨ ਝੌਂਪੜੀ, ਇੱਕ ਚਿੰਗਾਰੀ ਲੱਗੇ ਤੇ ਝੌਂਪੜੀ ਸੜ ਕੇ ਰਾਖ ਦੀ ਢੇਰੀ ਹੋ ਜਾਂਦੀ ਏ। ਤੇ ਜਿਸ ਬਾਡੀ ਦਾ ਤੂੰ ਮਾਨ ਕਰਨਾ, ਜਿੱਦਣ ਇਹਨੂੰ ਚਵਾਤੀ ਲੱਗੀ ਅੱਗ ਦੀ, ਇਹਨੇ ਵੀ ਸੜ ਕੇ ਰਾਖ ਦੀ ਢੇਰੀ ਬਣ ਜਾਣਾ ਹੈ। ਇਹ ਕਿਸੇ ਵਾਸਤੇ ਚੀਜ਼ ਮਿਲੀ ਸੀ ਕਿਸੇ ਮਕਸਦ ਲਈ? ਜੇ ਸਤਿਗੁਰੂ ਕਬੀਰ ਵਾਹਿਗੁਰੂ ਰਵਿਦਾਸ ਸਾਹਿਬ ਕਹਿ ਰਹੇ ਨੇ ਇਹ ਕੱਖਾਂ ਦੀ ਛਪਰੀ, ਉਸੇ ਨਾਲ ਉਨ੍ਹਾਂ ਦਾ ਇੱਕ ਬਚਨ ਹੈ, ਤੂੰ ਕਾਹੀਂ ਗਰਬੈ ਬਾਵਲੀ, ਜੈਸੇ ਭਾਦੋ ਖੂੰਬ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਇਹ ਸਾਡੀਆਂ ਨੂੰ ਚੂੰਡਣਾ ਪਿਆ ਬੰਦਿਆ? ਮਹਾਰਾਜ ਕਹਿੰਦੇ ਨੇ ਭਾਦੋਂ ਦੇ ਮਖੀਨੇ ਚ ਤਰਾਤਕਾ ਜਦੋਂ ਪੈਂਦਾ ਤੇ ਜ਼ਮੀਨ ਵਿਚੋਂ ਨਿੱਕੀਆਂ ਨਿੱਕੀਆਂ ਖੁੰਬਾਂ ਨਿਕਲਦੀਆਂ, ਉਸ ਖੁੰਬ ਦੀ ਉਮਰ ਕਿੰਨੀ ਕੁ ਹੋਵੇ? ਕੁਛ ਘੰਟੇ ਸ਼ਬਦ ਵਰਤ ਰਿਹਾ ਮੈਂ, ਕੋਈ ਸਮਾਂ ਉਹ ਖੁੰਬ ਨਿਖਰ ਕੇ ਬਾਹਰ ਆਉਂਦੀ ਏ, ਪਰਤ ਕੇ ਸੜ ਕੇ ਮਿੱਟੀ ਵਿਚ ਫਿਰ ਮਿਲ ਜਾਂਦੀ ਏ। ਕਹਿੰਦੇ ਨੇ ਖੁੰਬ ਤਾਂ 4 ਘੰਟੇ ਅਜੇ ਧਰਤੀ ਤੇ ਰਹਿ ਕੇ ਜਾਂਦੀ ਏ। ਜਿਸ ਤਨ ਨੂੰ ਤੂੰ ਗੰਦ ਵਿਚ ਖਤਮ ਕਰ ਰਿਹਾ, ਇਸ ਤਨ ਦੀ ਕੋਈ ਖਸਤੀ ਨਹੀਂ, ਇਹ ਤਾਂ ਖੁੰਬ ਤੋਂ ਪਹਿਲਾਂ ਮਿੱਟੀ ਵਿਚ ਮਿੱਟੀ ਹੋ ਜਾਣਾ। ਤੂੰ ਕਾਹੇ ਗਰਬੈ ਬਾਵਲੀ, ਜੈਸੇ ਭਾਦੋ ਖੁੰਬ ਰਾਜ, ਤੂੰ ਤਿਸਤੇ ਖੜੀ ਉਤਾਵਲੀ। ਇਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਵਿੱਤਰ ਰਚਨਾ ਸ਼ਲੋਕ 12 ਤੇ ਵਧੀਕ। ਪਹਿਲਾ ਸ਼ਲੋਕ ਪੜੋ, ਕਿਉਂਕਿ ਮਨ ਮੈਲਾ ਸੀ, ਉਹਨੇ ਮਤ ਨੂੰ ਪਿੱਛੇ ਲਾ ਲਿਆ। ਚੱਲ ਆ ਧੰਨ, ਆ ਤਨ, ਆ ਵਕਾਰ ਰੱਜ ਕੇ ਭੋਗ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਕਈ ਵਾਰੀ ਸੀ ਉਦਾਹਰਣ ਲਈ ਕਿ ਇੱਕ ਕੋਲ ਧਨ ਦਾ ਬਹੁਤਾਤ ਹੈ ਤੇ ਤਨ ਦਾ ਜੋਬਨ ਬੜਾ, ਜਵਾਨ ਬੜਾ, ਇਹ ਇਸਤਰੀ ਰੂਪ ਚ ਲਿਆ, ਇਹਦੇ ਅਰਥਾਂ ਨੂੰ ਸਮਝਿਓ। ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜਿਨ੍ਹਾਂ ਲੋਕਾਂ ਦੀ ਮਤ ਮੈਲੀ ਹੁੰਦੀ ਏ, ਉਹ ਸ਼ਬਦਾਂ ਦੇ ਅਰਥ ਵੀ ਕਰਦੇ ਕਰਦੇ ਵਾਸ਼ਨਾ ਵੱਲ ਪ੍ਰਵਿਰਤ ਹੋਣ ਲੱਗ ਪੈਂਦੇ ਨੇ, ਪਰ ਜਿਨ੍ਹਾਂ ਦਾ ਅੰਦਰ ਪਵਿੱਤਰ ਹੁੰਦਾ, ਉਹ ਵਾਸ਼ਨਾ ਦੀ ਦਿੱਤੀ ਹੋਈ ਉਦਾਹਰਣ ਵਿਚੋਂ ਵੀ ਨਿਰਮਲਤਾ ਹੀ ਲੈ ਜਾਂਦੇ। ਜੇ ਅੰਦਰ ਮੈਲਾ ਹੈ ਤੇ ਅਰਥ ਕਰਦਿਆਂ ਸੋਚਣ ਲੱਗ ਪੈਣਗੇ ਕਿ ਕਹਿ ਦਿੱਤਾ ਕਿ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਅੱਜ ਪਤੀ ਦਾ ਮਿਲਾਪ ਹਾਸਲ ਨਹੀਂ ਹੋਇਆ ਤੇ ਮੇਰੀ ਬਾਡੀ ਥਕਾਨ, ਅੰਗ ਥਕਾਨ ਮਹਿਸੂਸ ਕਰ ਰਹੇ ਨੇ,
पर प्यारियो निर्मल हिरदा वासना तो ऊपर उठ्या हिरदा निर्वासन हिरदा वो कह रहा नहीं जिवें एक सुहागन नू पति दा मिलाप ना होवे ते ओदा तन दुख दा है ते जिन्ने रात भर सिमरन नहीं कीता ओदा मन ते तन दोनों दुख दे। उदाहरण तो एक वासना वाली है ना कि अज न सुती कंत चो अंग मुड़े मुड़ जाए जाए पुछो दुहागनी तुम क्यों रहन विखाए। मैं बेनती करांगा वह प्रमाण है सतगुरु की बाणी विच के सस नू चुकदी नहीं बॉडी रब ने बड़ी सोहनी दित्ती कद उच्चा दिता जोबन का भार दिता पर जे गुरमुख सखी ने पूछा भी तेरी सस जदों आउंदी है कि कदी तू झुकदी नहीं मत्था क्यों नहीं टेकदी वह कहिंदी सस नू कुब पै गया है मेरे जोबन का भार मेरे शरीर का भार इन्ना मैं इस बुढ़ी अगे झुक नहीं सकती। महाराज कहिंदे ने ओए इस बॉडी का भार का अहंकार कहिंदे तेनू मान कै अपने शरीर का पर बाहर निकल के देख जेड़े किले पक्के चूनिया नल बने सन किरदियां किरदियां एक दिन ओ भी मिट्टी हो गए ते जिस जवानी दा तू मान करनी पिए भोलिए जिंदे एक दिन इन्हें भी खाक हो जाना है। ये पवित्र श्लोक ने ओ तंगी पाए होरी गहरी गंभीरी ससुर सुईया किब करी कद उच्चा जोबन बड़ा ससुर सुईया किब करी किवें झुका मैं सस अगे क्यों निमन ना जाए थनी। महाराज कहते ने गच जे लगा गिड़बड़ी सकीये धौल हरी सेपी ढेंदे डिठ में मुंद ना गर्भ थनी। अपने ऐस तन दा हंकार की कारण है दरवेश रात नू तुरिया शाम नू तुरिया जा रहा है सूरज अस्त हो रहा सी मन दी मौज आई ते कबरां भी चला गया सीधा अजे नवी नवी कबर सी किसे दी नवा नवा शरीर दफना के गए सन दो चार दिन पहला। दरवेश उस कबर दे सराहने बैठ गया उन्हें बड़े ध्यान दे नाल इस कबर नू चार चफेरे देखिया ते सराहने बैठ के खाते च लैके वस्तु ते सिर वाले पास्यों मिट्टी पट्टन लग पिया कबर दा सिर नंगा कर लगा बंदे दा। इन्नी देर नू सम्राट आया उन्हें आके देखा दरवेश एक कबरां विच बैठा की कर रहा है। उन्हें क्या बाबा कबरां विच तेरा काम की। पहला ता दरवेश बोलिया नहीं उन्हें फिर क्या कबरां विच तेरा काम की वो कहिंदा साडा वाही कबरां नाल पैंदा ते अखीर ते काम भी इन्हें आउणा है। कहिंदा बच्चे वालियां गल्लां कर रहे हैं इस खोपड़ी नूं क्यों नंगियां कर रहे हैं तू। वह कहिंदा जा बादशाह तू अपना काम कर तेरे वस दा रोग नहीं। वह कहिंदा तू तां अंज खोपड़ी देख रहा फकीर नूं कहिंदा बादशाह जिवें कोई औखी किताब पढ़नी होवे कहिंदा हां मैं इनू चंगी तरह पुछना चाहना इस खोपड़ी नूं। उन्हें कहा मूर्खा मुर्दे भी कदी बोले ने। वह कहिंदा यह भी तेरी तरह हंकारी बड़ा सी ए भी बंदे नूं बंदा नहीं सी मित बहिंदा ए भी पग नूं कदी मिट्टी नहीं सी लगन देंदा अज मिट्टी च पिया तीन चार दिन हो गए ने ते मैं पुछन वास्ते आया ओ बंदिया जेड़ा तेरा सिर ऐं आकड़िया रहिंदा सी अज तेरे सिर नूं मिट्टी खांदी पी बोल अज तेरे सिर दा गरूर किथे गया। उन्हें उर्दू च जोक शब्द कहे बादशाह नूं मुखातब करके कहिंदा ये खाक बॉडी बंदे दी ये खाक उभरी हुई खाक है तां मिट्टी दे पुतला ये खाक उभरी हुई खाक है गिर पड़ी तो भी खाक है फिर इस खाक का इतना गुरूरो नाज क्यों। आ जेड़ा तू घोड़े ते चढ़िया तू भी इत्थे आउणा है। मैं बेनती करांगा गुरु ग्रंथ साहिब ने यह फैसला दे दिता ते फरमाया दाता ने कि इत सराहने भोए लवन सवन ए माण करना पिया बॉडी का भोगा च इत सराहने भोए सवन कीला लड़ियो मास केतड़िया जुग वापरे इकत पया पास तेरे तन ने खाक होने। हुण महाराज कहिंदे ने उस तों बाद रह गया धन हुण सारे जी कठे हो गए पाप कर करके कठी कीती सी पुत्रां तों वखरी रखी मापियां तों वखरी रखी लका लका के रखी मेरी मेरी है। महाराज कहिंदे ने आ देख हुण तेरी तन तां करनगे सवा अग ला के ते आ जिहड़े रुपये तू कठे कर गया ना ਹੁਣ ਬਸ ਅੱਜ ਤੋਂ ਬਾਅਦ ਤੇਰੀ ਅਰਥੀ ਚੁੱਕਦੇ ਜਿਹੜਾ ਇਕੱਠੇ ਹੋ ਗਏ ਇਕੱਠੇ ਹੋ ਗਏ, ਅੱਜ ਤੋਂ ਬਾਅਦ ਤੇਰੇ ਪੁੱਤਰਾਂ ਧੀਆਂ ਨੇ ਵੀ ਟੇਕੇ ਨੀ ਇਕੱਠੇ ਬਹਿਣਾ, ਕਿਉਂਕਿ ਇਸ ਦੌਲਤ ਨੇ ਇਨ੍ਹਾਂ ਵਿਚ ਵੀ ਪੁਆੜਾ ਪਾਉਣਾ, ਇਨ੍ਹਾਂ ਵੀ ਇਕੱਠਿਆਂ ਨੇ ਮਿਲ ਬਹਿਣਾ। ਮਹਾਰਾਜ ਕਹਿੰਦੇ ਫਿਰ ਉਸ ਦੌਲਤ ਨੂੰ ਲੋਕ ਸਾਂਭਦੇ ਨੇ। ਮੈਂ ਇਹਨੂੰ ਬਾਣੀ ਵਿਚੋਂ ਇਉਂ ਅਰਜ਼ ਕਰਾਂਗਾ ਕਿ ਸ਼ਹਿਦ ਦੀ ਮੱਖੀ ਇੱਕ ਇੱਕ ਫੁੱਲ ਤੇ ਬੈਠ ਕੇ ਮਕਰੰਦ ਚੂਸਦੀ ਏ, ਪਰ ਇੰਨਾ ਮਿਹਨਤ ਕਰਕੇ ਜਦੋਂ ਸ਼ਹਿਦ ਇਕੱਠਾ ਹੁੰਦਾ ਤੇ ਸ਼ਹਿਦ ਲਾਣ ਵਾਲਾ ਆਦਮੀ ਆਉਂਦਾ, ਧੂੰ ਇਕੱਠਾ ਕਰਦਾ, ਧੂੰ ਬਾਲਦਾ, ਅੱਗ ਬਾਲਦਾ, ਧੂੰ ਨਿਕਲਦਾ, ਮੱਖੀਆਂ ਨੂੰ ਹਟਾ ਕੇ ਪਰਾਂ ਮਾਰਦਾ ਤੇ ਸ਼ਹਿਦ ਚੋ ਕੇ ਆਪ ਲੈ ਜਾਂਦਾ। ਸ਼ਹਿਦ ਦੀ ਮੱਖੀ ਇਕੱਠਾ ਕਰਦੀ ਮਰ ਗਈ, ਖਾਣ ਵਾਲੇ ਕੋਈ ਹੋਰ ਆ ਗਏ, ਤੂੰ ਸਾਰੀ ਜ਼ਿੰਦਗੀ ਪਾਪ ਕਰ ਕਰਕੇ ਕੌਡੀ ਕੌਡੀ ਜੋੜ ਕੇ ਲਾਕਰ ਭਰ ਲੈ, ਤੇ ਪਿੱਛੋਂ ਚੇਤੇ ਰੱਖੀ ਉਡਾਣ ਵਾਲੇ ਪੁੱਤ ਪੜਪੋਤੇ ਬੈਠੇ ਹੋਏ। ਮਹਾਰਾਜ ਕਹਿੰਦੇ ਨੇ ਤਨ ਤਾਂ ਹੋ ਗਿਆ ਮਿੱਟੀ ਤੇ ਧਨ ਜਿਹੜਾ ਸੀ ਉਹ ਲੋਕ ਲੈ ਗਏ, ਤੇ ਇਹ ਤੇਰੀ ਬੋਡੀ ਸਿਰਫ ਇੱਕ ਭਸਮ ਦੀ ਢੇਰੀ ਬਣ ਗਈ ਹੈ।
ਕਾਕੂ ਖਾਕ ਰਲੈ ਸਭ ਫੈਲ।
ਮਹਾਰਾਜ ਕਹਿੰਦੇ ਨੇ ਜਿੰਨਾ ਤੂੰ ਪਸਾਰਾ ਕੀਤਾ ਆ ਤੇਰੀ ਬੋਡੀ ਜੋ ਕੁਛ ਸੀ ਇਹ ਸਾਰੀ ਚੀਜ਼ ਇੱਕ ਦਿਨ ਖਾਕ ਵਿੱਚ ਮਿੱਟੀ ਵਿਚ ਮਿਲ ਜਾਏਗੀ।
ਬਿਨ ਸ਼ਬਦ ਨਹੀਂ ਉਤਰੈ ਮੈਲ।
ਪਰ ਗੁਰੂ ਦੇ ਸ਼ਬਦ ਤੋਂ ਬਿਨਾਂ, ਸਤਿਗੁਰੂ ਕੇ ਉਪਦੇਸ਼ ਤੋਂ ਬਿਨਾਂ ਤੇਰੇ ਅੰਦਰ ਦੀ ਮੈਲ ਨਹੀਂ ਉਤਰ ਸਕਦੀ।
ਗੀਤ ਰਾਗ ਘਨ ਤਾਲ ਸਿਕੂਰੇ।
ਜਦੋਂ ਬੰਦਾ ਮਾਇਆ ਚ ਪ੍ਰਵਿਰਤ ਹੁੰਦਾ, ਗੀਤ ਰਾਗ ਘਨ ਤਾਲ ਸਿਕੂਰੇ, ਮਹਾਰਾਜ ਕਹਿੰਦੇ ਨੇ ਫਿਰ ਰਾਗਾਂ ਚ ਸੁਰਾਂ ਚ ਐ ਗਾਉਂਦਾ, ਗੀਤ ਤਾਲ ਤਾਲ ਵਿਚ ਰਹਿ ਕੇ ਗਾਉਂਦਾ ਹੈ, ਫਿਰ ਲੈ ਕੇ ਕੈਂਸੀਆਂ। ਇੱਥੇ ਘਨ ਦਾ ਅਰਥ ਕਈਆਂ ਨੇ ਕੀਤਾ ਬਹੁਤ ਬਹੁਤ ਰਾਗ, ਪਰ ਇੱਥੇ ਜੇ ਅਰਥ ਇਉਂ ਕਰੀਏ ਗੀਤ ਰਾਗ ਘਨ ਕੈਂਸੀਆਂ, ਉਹ ਜਿਹੜੀਆਂ ਟੱਲੀਆਂ ਵਜਾਉਂਦੇ ਖੜਤਾਲਾਂ ਤਬਲੇ ਦੇ ਤਾਲ, ਜਿਹੜੇ ਬੰਦਾ ਬੜੇ ਵਜਾ ਵਜਾ ਕੇ ਇਹਨੂੰ ਭਜਨ ਵੱਲ ਨਹੀਂ ਲਿਜਾਣਾ, ਸੰਸਾਰ ਦੇ ਗੀਤ ਗਾਉਂਦਾ, ਰਾਗ ਵਿਚ ਗਾਉਂਦਾ, ਆਲਾਪ ਕਰਕੇ ਗਾਉਂਦਾ, ਇਸ਼ਕ ਮਜਾਜੀ ਦੀਆਂ ਗੱਲਾਂ ਗਾਈ ਜਾ ਰਿਹਾ ਹੈ। ਮਹਾਰਾਜ ਕਹਿੰਦੇ ਨੇ ਜੋ ਕੋਈ ਤੂੰ ਗਾ ਰਿਹਾ ਇੱਕ ਦਿਨ ਇਹ ਵੀ ਕੂੜ ਹੋ ਜਾਣਾ ਹੈ। ਉਂਝ ਸੱਚ ਇਹ ਜੇ ਅੱਜ ਜਿਹਨੂੰ ਆਪਾਂ ਸਭਿਆਚਾਰ ਕਹਿ ਰਹੇ ਹਾਂ, ਜਿਹਨੂੰ ਪੰਜਾਬ ਦਾ ਮਾਣ ਮੱਤਾ ਕਲਚਰ ਕਹਿੰਦੇ ਨੇ ਸਾਡੇ ਲੀਡਰ, ਅਸੀਂ ਸਭਿਆਚਾਰ ਦੀ ਰਖਵਾਲੀ ਕਰ ਰਹੇ ਹਾਂ। ਮੈਂ ਇੱਕ ਬੇਨਤੀ ਕਰਾਂਗਾ, ਚੇਤੇ ਰੱਖਿਓ, ਇੱਕ ਆਦਮੀ ਆਪਣੀ ਮਾਂ ਦਾ ਸਨਮਾਨ ਕਰੇ, ਚਰਸਤੇ ਵਿਚ ਲਿਜਾ ਕੇ ਕਹੇ ਇਹ ਮੇਰੀ ਮਾਂ ਹੈ, ਮੈਂ ਇਹਦਾ ਅਦਬ ਕਰਨਾ, ਤੇ ਪਿਆਰਿਓ ਇੱਕ ਆਪਣੀ ਮਾਂ ਦੇ ਤਨ ਦੇ ਬਸਤਰ ਉਤਾਰ ਕੇ ਨਮੈਸ਼ ਲਾ ਲੈ, ਉਹਨੂੰ ਕੋਈ ਚੰਗਾ ਪੁੱਤਰ ਕਹੇਗਾ? ਬੇਨਤੀ ਧਿਆਨ ਨਾਲ ਸੁਣਿਓ। ਉਹ ਕਲਚਰ ਜਿਹਨੂੰ ਅੱਜ ਨਗੇਚ ਕੀ ਅਸੀਂ ਦੇਖਦੇ ਪਏ ਚਾਰ ਚੁਫੇਰੇ, ਜੋ ਕੁਝ ਅੱਜ ਤੁਸੀਂ ਸੁਣਦੇ ਪਏ ਹੋ, ਗੀਤ ਸੰਗੀਤ ਮੈਨੂੰ ਬਖਸ਼ ਦਿਆ ਜੇ, ਸੱਚ ਐਵੇਂ ਕੋਈ ਗੀਤ ਐਸਾ ਨਹੀਂ ਜਿਹਦੇ ਵਿਚ ਕਾਮ ਦੀ ਵਾਸਨਾ ਭੜਕ ਨਹੀਂ ਰਹੀ। ਮੇਰੇ ਗੁਰੂ ਅਰਜੁਨ ਸਾਹਿਬ ਨੇ ਕਿਹਾ ਰੱਬਾ ਇੱਕ ਕਿਰਪਾ ਕਰੀ, ਮੈਨੂੰ ਸਾਰੀ ਜ਼ਿੰਦਗੀ ਮੇਰੇ ਕੰਨਾਂ ਵਿਚ ਉਹ ਗੀਤ ਨਾ ਪੈਣ ਦੇ ਜਿਹੜਾ ਗੀਤ ਪੈਣ ਦੇ ਨਾਲ ਅੰਦਰ ਵਾਸਨਾ ਦੀ ਅੱਗ ਤੜਫੁੱਟਦੀ। ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਹੋ ਸਕਦਾ ਸੁਣਨ ਵਾਲੇ ਕਹਿਣਗੇ ਜੀ ਇਹ ਦਵੈਸ਼ ਵਿਚ, ਨਹੀਂ ਪਿਆਰਿਓ ਇਹ ਦਵੈਸ਼ ਚ ਨਹੀਂ ਸ਼ਬਦ, ਮੈਂ ਹੋਸ਼ ਵਿਚ ਸ਼ਬਦ ਕਹਿ ਰਿਹਾ ਵਾਂ ਕਿ ਜਿਹਨੂੰ ਆਪਾਂ ਕਲਚਰ ਦਾ ਨਾਂ ਦੇਣੇ ਪਏ ਆ, ਇਹ ਕਲਚਰ ਥੋੜਾ ਰਹਿ ਗਿਆ ਹੈ, ਇਹ ਕੀ ਸਭਿਆਚਾਰ ਹੈ? ਮਹਾਰਾਜ ਕਹਿੰਦੇ ਨੇ ਆ ਗੀਤ ਗਾਉਣੇ ਰਾਗਾਂ ਚ, ਆ ਸਾਂਝ ਵਜਾਈ ਬੈਠੇ, ਇਹ ਸਾਰੇ ਕੂੜ ਦੇ ਗੱਡੇ ਲੱਡੀ ਜਾ ਰਿਹਾ, ਹੋਰ ਕੀ? ਮਹਾਰਾਜ ਕਹਿੰਦੇ ਫਿਰ ਇਹਦੇ ਨਾਲ ਖੋਵੇਗਾ ਕਿ ਤੇਰੇ ਅੰਦਰ ਵਾਸ਼ਨਾ ਦੀ ਅੱਗ ਹੋਰ ਭੜਕਦੀ। ਤੇ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਕੀ ਹਰ ਗੀਤ ਸਿਰਫ ਔਰਤ ਦੇ ਦੁਆਲੇ ਕਿਉਂ ਘੁਮਾਇਆ ਜਾ ਰਿਹਾ? ਪਤਾ ਨਹੀਂ ਕਦੋਂ ਇਸਤਰੀ ਜਾਗਰਤੀ ਦੀ ਗੱਲ ਤਾਂ ਆਪਾਂ ਕਰਨੇ ਆ। ਇਹਨੂੰ ਧਿਆਨ ਨਾਲ ਮੇਰੀ ਬੇਨਤੀ ਨੂੰ ਸੁਣਿਓ, ਔਰਤ ਦੀ ਜਾਗਰਤੀ ਔਰਤ ਦੀ ਚੇਤਨਾ ਦੀ ਗੱਲ ਕੀਤੀ ਜਾਂਦੀ, ਇਹਦਾ ਸ਼ੋਸ਼ਣ ਹੋ ਰਿਹਾ, ਤੇ ਜਦੋਂ ਸਟੇਜ ਲਾ ਕੇ ਹਜ਼ਾਰਾਂ ਬੀਬੀਆਂ ਬੈਠੀਆਂ ਨੇ ਤੇ ਗਾਉਣ ਵਾਲਾ ਬੀਬੀ ਦੇ ਅੰਗਾਂ ਨੂੰ ਆਪਣੇ ਜ਼ਬਾਨ ਨਾਲ ਪਰੋਸਦਾ ਹੈ, ਕਿ ਉਦੋਂ ਨਹੀਂ ਕਿਸੇ ਉੱਠ ਕੇ ਕਿਹਾ ਉਹ ਭਲਿਆ ਬੰਦਿਆ, ਰੱਬ ਨੇ ਇਸਤਰੀ ਦਾ ਇੱਕ ਤਨ ਬਣਾਇਆ, ਤੂੰ ਇਸੇ ਤਨ ਨੂੰ ਬੋਲਾਂ ਨਾਲ ਕਿਉਂ ਸ਼ੋਸ਼ਣ ਕਰ ਰਿਹਾ ਹੈ? ਉਦੋਂ ਕਿੱਥੇ ਇਸਤਰੀ ਚੇਤਨਾ ਜਾਂਦੀ? ਮੇਰੀ ਬੇਨਤੀ ਸੁਣਿਓ ਧਿਆਨ ਨਾਲ, ਫਿਰ ਮੈਂ ਦੌੜਾਉਣ ਲੱਗਾ। ਅਸੀਂ ਬਾਕੀ ਸਭ ਗੱਲਾਂ ਚੇਤਨਾ ਦੀਆਂ ਕਰ ਰਹੇ ਤੇ ਜਿਨ੍ਹਾਂ ਸ਼ਬਦਾਂ ਵਿੱਚੋਂ ਜਿਨ੍ਹਾਂ ਬੋਲਾਂ ਵਿੱਚੋਂ ਔਰਤ ਦੇ ਤਨ ਦਾ ਅੰਗਾਂ ਦਾ ਨਮਾਇਸ਼ ਲਾ ਕੇ ਸ਼ੋਸ਼ਣ ਕੀਤਾ ਜਾ ਰਿਹਾ ਸੱਚ ਇਵੇ ਕਿ ਉਹਦਾ ਕਦੀ ਕੋਈ ਉੱਚੀ ਹਾ ਦਾ ਨਾਰਾ ਨਹੀਂ ਕਿਸੇ ਮਾਰਿਆ ਬੀਬੀਆਂ ਵੀ ਸੁਣੀ ਜਾ ਰਹੀਆਂ ਨੇ ਨੱਚੀ ਵੀ ਜਾ ਰਹੀਆਂ ਨੇ ਬਾਹਰ ਮਾੜੀ ਜੀ ਗੱਲ ਹੋ ਜਾਏ ਤੂਫਾਨ ਉੱਠਦਾ ਹੋਏ ਔਰਤ ਦੇ ਖਿਲਾਫ਼ ਬੋਲਿਆ ਤੂੰ ਆ ਇਸਤਰੀ ਜਾਤੀ ਨੂੰ ਸੱਟ ਮਾਰੀ ਤੇ ਆਹ ਜਿਹੜੀ ਸੱਟ ਰੋਜ਼ ਵੱਜਦੀ ਉਹ ਸੱਟ ਦੇ ਤਾਲ ਤੇ ਨੱਚਨੇ ਆ ਕਦੀ ਉਹ ਸੱਟ ਦਾ ਨੀ ਬੰਦੇ ਨੂੰ ਪਤਾ ਲੱਗਾ ਇੱਕ ਬੜੇ ਸੋਹਣੇ ਸ਼ਬਦ ਨੇ ਕਿਸੇ ਵਿਦਵਾਨ ਦੇ ਪਰਵਾਨਾ ਸਾਹਿਬ ਨੇ ਵੀ ਚਲੋ ਨਾ ਜ਼ਿਕਰ ਕਰ ਦੀਏ ਬਜ਼ੁਰਗਾਂ ਨੇ ਉਹਨਾਂ ਨੇ ਵੀ ਆਪਣੀ ਇੱਕ ਪੁਸਤਕ ਚ ਇਹਨੂੰ ਕੋਟ ਕੀਤਾ ਉਹ ਕਹਿੰਦੇ ਨੇ ਬੜਾ ਵੱਡਾ ਇਕੱਠ ਸੀ ਅਖਾੜਾ ਲੱਗਾ ਨਿਆਣੇ ਬਜ਼ੁਰਗ ਸਾਰੇ ਇਕੱਠੇ ਹੋਏ ਤੇ ਵੱਧ ਚੜ ਕੇ ਇੱਕ ਤੋਂ ਅੱਗੇ ਜਾਣ ਕਹਿੰਦੇ ਇੰਨੀ ਦੇਰ ਨੂੰ ਇੱਕ ਫਕੀਰ ਲੰਘਿਆ ਉਹਨੇ ਦੇਖਿਆ ਵੀ ਇਕੱਠ ਬੜਾ ਹੋਇਆ ਤੇ ਉਹ ਵੀ ਵਿੱਚ ਚਲਾ ਗਿਆ ਵੀ ਇੰਨੀ ਭੀੜ ਕਿਉਂ ਹੈ ਜਦੋਂ ਉੱਥੇ ਪਹੁੰਚਿਆ ਤੇ ਕੀ ਦੇਖਿਆ ਇੱਕ ਔਰਤ ਨੱਚਦੀ ਪਈ ਸੀ ਉਹ ਬਾਹਰ ਉਲਾਂ ਲਾਰ ਕੇ ਨੱਚੇ ਤੇ ਲੋਕੀ ਸਿਰ ਮਾਰਨ ਪਏ ਵਾਹ ਕਿਆ ਨ੍ਰਿਤ ਹੈ ਕਿਆ ਡਾਂਸ ਹੈ ਇਹੀ ਸ਼ਬਦ ਕਹਿੰਦੇ ਆ ਨਾ ਬੈਠੇ ਘਰਾਂ ਚ ਤੇ ਅੰਦਰ ਵਾਲੇ ਹਾਲ ਨੂੰ ਪੁੱਛ ਕੇ ਦੇਖੋ ਮਨ ਕਿਹੜੇ ਕਿਹੜੇ ਗੰਦੇ ਫੁਰਨੇ ਬਣਾਉਂਦਾ ਹੁੰਦਾ ਉਦੋਂ ਉਹ ਬਾਂਹ ਉਲਾਰ ਕੇ ਨੱਚੇ ਫਕੀਰ ਨੇ ਦੇਖਿਆ ਪਰਾਂ ਹੋ ਗਿਆ ਸਿਰ ਮਾਰ ਕੇ ਕਿਸੇ ਨੇ ਲੰਘਦੇ ਮੁੰਡੇ ਨੇ ਕਿਹਾ ਨੌਜਵਾਨ ਨੇ ਬਾਬਾ ਆ ਇੰਨਾ ਸਵਾਦ ਵੇਖ ਵੇਖ ਤਬਲੇ ਦਾ ਆ ਮਰਦਿੰਗ ਆਵਾਜ਼ ਕਿਵੇਂ ਦਿੰਦਾ ਪਿਆ ਆ ਵੇਖ ਔਰਤ ਦੇ ਪੈਰਾਂ ਦੇ ਜਿਹੜੀਆਂ ਝਾਂਜਰਾਂ ਨੇ ਉਨ੍ਹਾਂ ਦੀ ਛਨਕਾਰ ਕਿਵੇਂ ਘੁੰਗਰਵਾਂ ਦੀ ਛਨਕਾਰ ਕਿਵੇਂ ਆ ਦੇਖ ਬਾਂਹ ਖਿਲਾਰ ਕੇ ਕਿਵੇਂ ਬੋਲਦੀ ਉਲਾਰ ਕੇ ਉਹ ਕਹਿੰਦਾ ਰੱਬ ਦਾ ਵਾਸਤਾ ਤੁਸੀਂ ਲਾਣ ਤਾਂ ਸੁਣੋ ਮੈਂ ਨਹੀਂ ਜੇ ਸੁਣ ਸਕਦਾ ਉੱਥੇ ਇੱਕ ਕਵਿਤ ਕਿਹਾ ਉਨ੍ਹਾਂ ਨੇ ਉਹ ਕਵਿਤ ਹੈ ਛੁਭ ਕਾਜ ਕੋ ਛਾੜ ਅਕਾਜ ਕਰੈ ਕਛ ਲਾਜ ਨਾ ਆਵਤ ਹੈ ਇਨ ਕੋ ਇਹ ਬੜੇ ਪੁਰਾਣੇ ਸ਼ਬਦ ਨੇ ਕੁਰਾ ਕਥਾ ਵਾਚਕ ਪਹਿਲਾਂ ਵਰਤਦੇ ਸਨ ਹੁਣ ਸਾਡਾ ਮੇਧਾ ਬੜਾ ਕਮਜ਼ੋਰ ਹੈ ਮੈਂ ਸੁਣਾ ਦਿੱਤਾ ਹੋ ਸਕਦਾ ਕਿਸੇ ਨੇ ਨਾਲ ਹੀ ਫੋਨ ਕਰ ਦੇਣਾ ਅੱਜ ਮੰਜੀ ਸਾਹਿਬ ਚੋਂ ਕੀ ਸੁਣਾ ਦਿੱਤਾ ਛੁਭ ਕਾਜ ਕੋ ਛੋੜ ਅਕਾਜ ਕਰੈ ਕਛ ਲਾਜ ਨਾ ਆਵਤ ਹੈ ਇਨ ਕੋ ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਨ ਦਾਨ ਲੁਟਾਮਨ ਕੋ ਘਰ ਕੋ ਦਨ ਧਾਮ ਲੁਟਾਮਨ ਕੋ ਕਹਿੰਦੇ ਨੇ ਚੰਗੇ ਕੰਮ ਛੱਡ ਕੇ ਮਾੜੇ ਕੰਮ ਕਰਦੇ ਨੇ ਉਹ ਕਵੀ ਕਹਿੰਦੇ ਨੇ ਸ਼ਰਮ ਨਹੀਂ ਆਉਂਦੀ ਨੱਚਣ ਵਾਲੀ ਲਿਆਂਦੀ ਕਰੋੜਾਂ ਰੁਪਈਏ ਲਾ ਦਿੱਤੇ ਬਈ ਵੀ ਇਹਨੇ ਡਾਂਸ ਕਰਨਾ ਅੱਜ ਰਾਤ ਉਹ ਕਹਿੰਦੇ ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਨ ਦਾਮ ਲੁਟਾਮਨ ਕੋ ਮਿਰਦੰਗ ਤਿੰਨੇ ਤ੍ਰਿਗ ਤ੍ਰਿਗ ਕਹੇ ਹੁਣ ਮਿਰਦੰਗ ਦੀ ਆਵਾਜ਼ ਜਦੋਂ ਆਉਂਦੀ ਏ ਉਹ ਤ੍ਰਿਗ ਤ੍ਰਿਗ ਕਹੇ ਇਸ ਤਰ੍ਹਾਂ ਸੁਣੇ ਫਕੀਰ ਨੂੰ ਸੁਲਤਾਨ ਕਹੇ ਕਿਨ ਕੋ ਸੁਲਤਾਨ ਦਾ ਅਰਥ ਪੈਣਾ ਚ ਪਾਏ ਹੋਏ ਘੁੰਗਰੂ ਉਹ ਮਰਦਿੰਗ ਕਹਿੰਦਾ ਤ੍ਰਿਗ 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 ਤੇ ਘੁੰਗਰੂ ਕਹਿੰਦੇ ਕਿਨ ਕੋ ਤੇ ਉਹ ਜਿਹੜੀ ਨੱਚਣ ਵਾਲੀ ਬਾਂਹ ਉਲਾਰ ਕੇ ਦਰਸ਼ਕਾਂ ਵੱਲ ਕਰਕੇ ਕਹਿੰਦੀ ਇਨ ਕੋ ਇਨ ਕੋ ਇਨ ਕੋ ਜਿਹੜੇ ਚੰਗੇ ਕੰਮ ਕਰਤੂਤਾ ਛੱਡ ਕੇ ਮੈਨੂੰ ਵੇਖਣਾ ਨੇ ਤਰਕਾਰ ਹੈ ਇਹਨਾਂ ਨੂੰ ਫਕੀਰ ਨੇ ਅਰਥ ਆਪਣੇ ਕੀਤਾ ਕਹਿੰਦਾ ਮੈਂ ਨੀ ਇਹ ਪਿੱਟੇ ਨੂੰ ਸੁਣ ਸਕਦਾ ਛੁਭ ਕਾਜ ਕੋ ਛੋੜ ਅਕਾਜ ਕਰੈ ਕਛ ਲਾਜ ਨਾ ਆਵਤ ਹੈ ਇਨ ਕੋ ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਨ ਧਾਮ ਲੁਕਟਾਮਨ ਕੋ ਮਿਰਦਿਗ ਤਿਨੈ ਮਿਰਦੰਗ ਤਿਨੈ ਤ੍ਰਿਗ ਤ੍ਰਿਗ ਕਹਿ ਸੁਲਤਾਨ ਕਹਿ ਕਿਨ ਕੋ ਬਾਂਹ ਉਲਾਰ ਕਹਿ ਨਾਰ ਕਹਿ ਇਨ ਕੋ ਇਨ ਕੋ ਇਨ ਕੋ ਮੈਂ ਬੇਨਤੀ ਕਰਾਂਗਾ ਗੁਰਮੁਖੋ ਦਵੈਸ਼ ਚ ਨਾ ਲਿਜਾਇਓ ਪਲੀਜ਼ ਜੇ ਆਪਣੇ ਅੰਦਰ ਨੂੰ ਬਚਾਉਣਾ ਚਾਹੁੰਦੇ ਹੋ ਮੇਰਾ ਗੁਰੂ ਕਹਿੰਦਾ ਆਹ ਜਿਹੜੇ ਗੰਦੇ ਗੀਤ ਤਾਲ ਪੂਰੇ ਨੇ ਇਹ ਸਭ ਕੁਝ ਕੂੜ ਹੈ
ਇਹ ਗੁਣ ਉਪਜੈ ਬਿਨ ਸੇ ਦੂਰੇ
ਇਹਦੇ ਵਿੱਚ ਪਿਆ ਹੋਇਆ ਬੰਦਾ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਰਜ ਗੁਣ ਤਮ ਗੁਣ ਸਤ ਗੁਣ ਇਹਦੇ ਵਿੱਚੋਂ ਪੈਦਾ ਹੁੰਦਾ ਇਹਦੇ ਵਿੱਚ ਹੀ ਇਹ ਖਤਮ ਹੋ ਜਾਂਦਾ ਹੈ
ਜੀ ਦੁਰਮਤ ਦਰਦ ਨਾ ਜਾਏ
ਜਿਹੜਾ ਬੰਦਾ ਭੈੜੀ ਮਤ ਪਿੱਛੇ ਪੈ ਗਿਆ ਦੂਜੀ ਦੁਰਮਤ ਪਿੱਛੇ ਪੈ ਗਿਆ ਮਹਾਰਾਜ ਕਹਿੰਦੇ ਨੇ ਉਹਦੀ ਭੈੜੀ ਮਤ ਦਾ ਨਾਸ ਨਹੀਂ ਹੁੰਦਾ
ਟੂਟੈ ਗੁਰਮੁਖ ਦਾਰੂ ਗੁਣ ਗਾਏ
ਇਸ ਸਾਰੇ ਮੈਲ ਤੋਂ ਗੰਧ ਤੋਂ ਛੁੱਟ ਸਕਦਾ ਗੁਰਮੁਖ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਹੈ ਜਿਹੜਾ ਵਾਹਿਗੁਰੂ ਜੀ ਦੇ ਸ਼ਬਦ ਨੂੰ ਗਾਉਂਦਾ ਹੈ
ਧੋਤੀ ਉਜਲ ਤਿਲਕ ਗਲ ਮਾਲਾ
ਹਜ਼ੂਰ ਕਹਿੰਦੇ ਨੇ ਚਿੱਟੀ ਧੋਤੀ ਵੀ ਬੰਨੀ ਬੰਦੇ ਨੇ ਗਲ ਵਿਚ ਰੁਦਾਰਖ ਦੀ ਮਾਲਾ ਵੀ ਪਾਈ ਤੇ ਮੱਥੇ ਦੇ ਉਪਰ ਤਿਲਕ ਵੀ ਲਾਇਆ ਹੈ
ਅੰਤਰ ਕ੍ਰੋਧ ਪੜੇ ਨਾਟ ਸਾਲਾ
ਹਜ਼ੂਰ ਕਹਿੰਦੇ ਨੇ ਇਹਦਾ ਮਨ ਕਿੱਥੇ ਟਿਕਿਆ ਧੋਤੀ ਵੀ ਚਿੱਟੀ, ਮਾਲਾ ਵੀ ਗਲ ਚ ਪਾਈ, ਅੰਦਰੋਂ ਕ੍ਰੋਧ ਨਾਲ ਭਰਿਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਜਦੋਂ ਸਟੇਜ ਤੇ ਬਹਿੰਦਾ ਇਹ ਜੋ ਕੁਝ ਐਕਟਿੰਗ ਕਰ ਰਿਹਾ ਹੈ ਇਹ ਤਾਂ ਐਕਟਰ 69 ਸਾਲ ਦਾ ਅਰਥ ਹੁੰਦਾ। ਜਿੱਥੇ ਆ ਸਾਂਗ ਕਰਨ ਵਾਲਿਆਂ ਨੂੰ ਸਿੱਖਿਆ ਦਿੱਤੀ ਜਾਂਦੀ, ਇਉਂ ਕਹਿ ਲੋ ਅੱਜ ਦੀ ਸ਼ਬਦਾਵਲੀ ਚ ਜਿੱਥੇ ਐਕਟਰ ਪੜਾਏ ਜਾਂਦੇ ਨੇ, ਐਕਟਿੰਗ ਕਰਨ ਵਾਲੇ ਕਲਾਕਾਰ। ਮਹਾਰਾਜ ਕਹਿੰਦੇ ਜੇ ਚਿੱਟੀ ਧੋਤੀ ਪਾ ਕੇ ਗਲ ਚ ਮਾਲਾ ਪਾ ਕੇ ਬੈਠਾ ਇਹ ਵੀ ਐਕਟਰ ਕਹਿ। ਅੰਦਰ ਇਹਦਾ ਕ੍ਰੋਧ ਨਾਲ ਭਰਿਆ ਪਿਆ, ਅੰਦਰ ਇਹਦਾ ਵਾਸ਼ਨਾ ਦੇ ਗੰਧ ਨਾਲ ਭਰਿਆ, ਤੇ ਉੱਤੋਂ ਐਕਟਿੰਗ ਕਰ ਕਰਕੇ ਇਹ ਲੋਕਾਂ ਨੂੰ ਪਰਮਾਰਥ ਦੀ ਸਿੱਖਿਆ ਦੇ ਰਿਹਾ ਹੈ।
ਨਾਮ ਵਿਸਾਰ ਮਾਇਆ ਮਦ ਪੀਆ,
ਪਰਮਾਤਮਾ ਦੇ ਨਾਮ ਨੂੰ ਵੀ ਨੇ ਭੁਲਾ ਦਿੱਤਾ, ਮਾਇਆ ਦੇ ਨਸ਼ੇ ਨੂੰ ਦੀਕ ਲਾ ਕੇ ਪੀ ਰਿਹਾ ਹੈ।
ਗੁਰ ਭਗਤ ਨਾਹੀ ਸੁਖ ਥੀਆ,
ਪਰਮਾਤਮਾ ਦੀ ਨਾਮ ਤੋਂ ਬਿਨਾਂ ਸੁਖ ਕੋਈ ਨੀ, ਤੇ ਗੁਰੂ ਦੀ ਦਿੱਤੀ ਕੋਈ ਭਗਤੀ ਤੋਂ ਬਿਨਾਂ ਰੱਬ ਦਾ ਸਿਮਰਨ ਨਹੀਂ ਹੋ ਸਕਦਾ। ਉਸ ਦੀ ਭਗਤੀ ਤੋਂ ਬਿਨਾਂ ਸਭ ਭਟਕਣਾ ਹੀ ਭਟਕਣਾ ਹੈ, ਭਗਤੀ ਹੀ ਅੰਦਰ ਦਾ ਸੁਖ ਹੈ।
ਸ਼ੂਕਰ ਗਿਆਨ ਗਰਦਪ ਮੰਜਾਰਾ,
ਹੁਣ ਜਿਹੜੇ ਸ਼ਬਦ ਅੱਜ ਬਾਬਾ ਨਾਨਕ ਜੀ ਨੇ ਵਰਤੇ ਨੇ ਅਰਥ ਤਾਂ ਮੈਨੂੰ ਕਰਨੇ ਪੈਣੇ। ਮਹਾਰਾਜ ਕਹਿੰਦੇ ਨੇ ਇਹਨਾਂ ਦੀ ਹਾਲਤ ਇਹ ਹੋ ਗਈ ਜੇ ਸਤਿਗੁਰੂ ਨੇ ਪਹਿਲਾ ਸ਼ਬਦ ਵਰਤਿਆ ਹੈ ਸ਼ੂਕਰ। ਕਹਿੰਦੇ ਨੇ ਜਿਵੇਂ ਸੂਰ ਗੰਦ ਖਾਈ ਜਾਂਦਾ ਹੈ ਨਾ, ਕਹਿੰਦੇ ਨੇ ਭੈੜੀ ਬੁੱਧੀ ਵਾਲੇ ਗੰਦ ਹੀ ਖਾਈ ਜਾਂਦੇ ਨੇ। ਸਵਾਨ, ਸਵਾਨ ਦਾ ਅਰਥ ਉਹ ਕੁੱਤਾ ਜਿਹਨੂੰ ਸਬਰ ਨਹੀਂ। ਗਰਦਬ ਖੋਤਾ ਗਧਾ, ਜਿੰਨਾ ਮਰਜ਼ੀ ਨਵਾਲੋ ਸਵਾਹ ਚ ਲੇਟੂਗਾ। ਤੇ ਅੱਗੇ ਸ਼ਬਦ ਮਹਾਰਾਜ ਜੀ ਨੇ ਵਰਤਿਆ ਮੰਜਾਰਾ ਦਾ ਮਤਲਬ ਬਿੱਲਾ। ਸਤਿਗੁਰੂ ਕਹਿੰਦੇ ਕੁੱਤੇ ਸੂਰ ਬਿੱਲੇ ਤੇ ਗਧੇ, ਵੇਖੋ ਵਾਹਿਗੁਰੂ ਜੀ ਆਪਾਂ ਤੇ ਅੱਜ ਲੱਗਦੀਆਂ ਪਈਆਂ ਜੇ ਪੂਰੇ ਟਿਕਾਣੇ ਤੇ। ਸੁਤਰੇ ਸ਼ਾਹ ਨੇ ਕੀਰਤਨ ਕਰਦਿਆਂ ਕਿਤੇ ਪਿੱਠ ਕਰ ਲਈ ਸੀ ਨਾ, ਤੇ ਉਹ ਰਬਾਬੀਆਂ ਨੇ ਕਿਹਾ ਨੇ ਪਿੱਠ ਕਿਉਂ ਕੀਤੀ, ਨਰਾਦਰੀ ਕੀਤੀ। ਉਹਨੇ ਕਿਹਾ ਮਹਾਰਾਜ ਅੱਜ ਜਿੰਨੀਆਂ ਪਈਆਂ ਨੇ ਨਾ ਮੈਂ ਪਿੱਠ ਤਾਂ ਕਰ ਲਈ, ਮੇਰੇ ਮੂੰਹ ਤੇ ਇੰਨੀਆਂ ਖਾਧੀਆਂ ਨਹੀਂ ਜੇ ਜਾਂਦੀਆਂ ਪਈਆਂ। ਅੱਜ ਬਾਬਾ ਜੀ ਨੇ ਸਿਰੇ ਲਾਈ ਪਈ ਗੱਲ। ਕਹਿੰਦੇ ਸੂਰ ਕੁੱਤੇ ਬਿੱਲੇ ਤੇ ਗਧੇ ਇਹ ਸ਼ਬਦ ਵਰਤੇ, ਕਹਿੰਦੇ ਜਿਨ੍ਹਾਂ ਦੀ ਮਤ ਭ੍ਰਿਸ਼ਟ ਹੋ ਚੁੱਕੀ ਏ, ਮਨ ਦੀ ਗੱਲ ਮੰਨਦੇ ਹਨ।
ਪਸ਼ੂ ਮਲੇਸ਼ ਨੀਚ ਚੰਡਾਲਾ,
ਪਸ਼ੂ ਮਲੇਸ਼, ਮਲੇਸ਼ ਦਰ ਤੇ ਭੈੜੀ ਬੁੱਧੀ ਵਾਲੇ, ਨੀਚ ਕਰਮਾਂ ਵਾਲੇ, ਚੰਡਾਲ ਸ਼ਬਦ ਵਰਤੇ ਆ ਜਿਹੜੇ ਮਨ ਕਾ ਕਹਿਆ ਮਨਸਾ ਕਰੇ। ਮਹਾਰਾਜ ਕਹਿੰਦੇ ਇਹਨੇ ਇਹ ਨਿਗਰ ਚੁੱਕੇ ਹਨ।
ਗੁਰ ਤੇ ਮੋਹ ਫੇਰੇ ਤਿੰਨ ਜੋਨ ਪਵਾਈ,
ਜਿਨ੍ਹਾਂ ਨੇ ਆਪਣੇ ਗੁਰੂ ਵੱਲੋਂ ਮੂੰਹ ਫੇਰ ਲਿਆ ਉਹ ਜੋਨ ਵਿਚ ਜੰਮਦੇ ਤੇ ਮਰਦੇ ਰਹਿੰਦੇ ਨੇ, ਜੋਨਾਂ ਵਿਚ ਪਾਉਂਦੇ ਹਨ।
ਬੰਧਨ ਬਾਧਿਆ ਆਈਐ ਜਾਈਐ,
ਬੰਧਨ ਵਿਚ ਬੱਜੇ ਨੇ, ਜੰਮਦੇ ਤੇ ਮਰਦੇ ਨੇ, ਆਉਂਦੇ ਤੇ ਜਾਂਦੇ ਹਨ।
ਗੁਰ ਸੇਵਾ ਤੇ ਲੈ ਪਦਾਰਥ,
ਪਰ ਜਿਹੜਾ ਮਨੁੱਖ ਹੁਣ ਦੂਜਾ ਪੱਖ ਜੇ ਇਹ ਨਾ ਸਮਝੋ ਵੀ ਝਿੜਕਾਂ ਹੀ ਪੈਂਦੀਆਂ ਰਹੀਆਂ। ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਦੀ ਸੇਵਾ ਕਰੇਗਾ ਨਾ ਉਹ ਸੱਚਮੁੱਚ ਨਾਮ ਦਾ ਪਦਾਰਥ ਲੈ ਕੇ ਜਾਏਗਾ। ਸੇਵਾ ਕਰਤ ਹੋਏ ਨੇ ਕਾਮੀ, ਤਿਸਕੋ ਹੋਤ ਪ੍ਰਾਪਤ ਸਵਾਮੀ। ਗੁਰੂ ਦੀ ਸੇਵਾ ਨਾਲ ਇਹਨੂੰ ਪਰਮ ਅਰਥ ਵਾਹਿਗੁਰੂ ਦਾ ਨਾਮ ਮਿਲੇਗਾ।
ਹਿਰਦੈ ਨਾਮ ਸਦਾ ਕਿਰਤਾਰਥ,
ਹਿਰਦੇ ਵਿਚ ਨਾਮ ਟਿਕ ਜਾਏਗਾ ਸਦਾ ਲਈ, ਕਿਰਤਾਰਥ ਦਾ ਅਰਥ ਨਿਹਾਲ ਹੋਵੇਗਾ।
ਸਾਚੀ ਦਰਗਹ ਪੂਛ ਨਾ ਹੋਏ,
ਸੱਚ ਇਹੋ ਜਿਹੇ ਬੰਦਗੀ ਕਰਨ ਵਾਲੇ ਨੂੰ ਰੱਬ ਦੀ ਦਰਗਾਹ ਵਿਚ ਕੋਈ ਰਾਹ ਨਹੀਂ ਰੋਕੇਗਾ, ਪੁੱਛਣਾ ਹੋਏ ਉਹਦਾ ਲੇਖਾ ਕੋਈ ਨੀ ਕਰੇਗਾ।
ਮਾਨੇ ਹੁਕਮ ਸੀਜੈ ਦਰ ਸੋਏ,
ਜਿੰਨੇ ਗੁਰੂ ਦਾ ਹੁਕਮ ਮੰਨ ਲਿਆ ਉਹ ਵਾਹਿਗੁਰੂ ਦੇ ਦਰ ਉੱਤੇ ਪ੍ਰਵਾਨ ਹੋ ਗਿਆ, ਉਹ ਸਫਲ ਹੋਇਆ ਹੈ।
ਸਤਿਗੁਰ ਮਿਲੈ ਤਾਂ ਤਿਸ ਕੋ ਜਾਣੈ,
ਜਿਹਨੂੰ ਸਮਰੱਥ ਸਤਿਗੁਰੂ ਮਿਲ ਜਾਏ ਉਹ ਫਿਰ ਪਾਰ ਬ੍ਰਹਮ ਪਰਮੇਸ਼ਵਰ ਨੂੰ ਜਾਣਦਾ ਹੈ।
ਰਹਿ ਰਜਾਈ ਹੁਕਮ ਪਛਾਣੈ,
ਸਤਿਗੁਰੂ ਦੇ ਸਨਮੁਖ ਹੋ ਕੇ ਉਹਦੀ ਰਜ਼ਾ ਚ ਰਹਿੰਦਾ, ਵਾਹਿਗੁਰੂ ਜੀ ਦੇ ਹੁਕਮ ਨੂੰ ਪਹਿਚਾਣਦਾ ਹੈ।
ਹੁਕਮ ਪਛਾਣ ਸੱਚੇ ਦਰਵਾਸ,
ਜਿੰਨੇ ਵਾਹਿਗੁਰੂ ਜੀ ਦਾ ਹੁਕਮ ਪਛਾਣ ਲਿਆ ਉਹਨੂੰ ਸੱਚੇ ਰੱਬ ਦੇ ਘਰ ਵਿਚ ਨਿਵਾਸ ਮਿਲਦਾ ਹੈ।
ਕਾਲ ਵਿਕਾਲ ਸ਼ਬਦ ਭਏ ਨਾਸ,
ਆ ਮੌਤ ਦਾ ਡਰ, ਵਾਸ਼ਨਾ ਦਾ ਡਰ, ਗੁਰੂ ਦੇ ਸ਼ਬਦ ਨਾਲ ਹਰ ਚੀਜ਼ ਖਤਮ ਹੋ ਜਾਂਦੀ ਹੈ।
ਅਤੀਤ ਜਾਣੈ ਸਭ ਤਿਸ ਕਾ,
ਇਹੋ ਜਿਹਾ ਗੁਰਮੁਖ, ਸ਼ੁਰੂ ਗੱਲ ਹੋਈ ਸੀ ਮਾਇਆ ਦੇ ਨਸ਼ੇ ਤੋਂ, रहे अतीत। महाराज कहिंदे ने जाणै सब तिसका, ओह माया च रहिंदा, कोठियां च कारां च रहिंदा, सब कुछ रह के नशे च चूर नहीं हुंदा। कहिंदा मेरा मुझ में किच नहीं, जो किच है सो तेरा, ये सब कुछ ओदा है, मेनू तां इत्थे रहण वास्ते उन्हें मौका दिता है।
तन मन अरप है एहो जिसका,
अपना तन अपना मन अपना तन सब कुछ ओनू अर्प दिंदा जिन्हें दिता होया। बस आई फर्क, जे रब नू भुनण वाला माया दे नशे च चूर हो जांदा, वाहगुरु नू चेते करन वाला माया विच रह के माया नू वी ओदी समझी जांदा। महाराज कहिंदे ने उह दिन रात प्रभु दे नाम विच ओदे सामने समर्पित करदा है।
ना ओह आवै ना ओह जाए,
एहो जिहा गुरमुख ना जमदा ना मरदा, ना आउंदा ना जांदा है, ओ मुक्त हुंदा है।
नानक साचे साच समाई,
महाराज धन गुरु नानक साहिब कहिंदे ने ओ फिर सच्चे वाहगुरु विच समा जांदा है। मैं बेनती करांगा, चलो थोड़ा जिहा मैं ज्यादा भी बोल गया, पर जो बाबा जी ने कहा ही कहा, इनू मन लईए। पर जे अज झिड़क भी मारी है ना, ते चेते रखियो गुरु झिड़क भी ओनू मारदा, जेड़े अपने हुंदे ने, जेड़े आकी हो जाने मापे उन्हां नू झिड़कदे भी नहीं हुंदे। ओ कहिंदे जी ते कहना छड्ड दित्ता ना, अज ये समझो जे गुरु झिड़कै तां मीठा लागै। सतगुरु कृपा करे, सब दा धन्नवाद जी। आओ हजूर दे इस अमृत बचन दियां अंतलियां तुकां दा पाठ श्रवण करिए जी।
ना ओह आवै ना ओह जाए, नानक साचे साच समाए।
वाहिगुरु जी का खालसा, वाहिगुरु जी की फतेह।